इति ओंकार सतनाम कर्ता पुरुष निरपो निर्वैर अकाल मूर्त अजूनी सैभं गुरुप्रसाद जप आदि सच जुगादि सच है पी सच नानक हुसी पी सच चक्र चहन अर वर्ण जात अर पात नहन जेह अरूप रंग अर रेख पेख को कहना सकत के अचल मूर्त अनुपो प्रकाश अमित तोज कह जय कोट इंद्र इंद्राण सहे सहान गण जय त्रिपवन महेप सुर नर असुर नेत नेत वन तृण कहत त्वय सर्वनाम कथय कमन कर्म नाम वर्णत सुमत कहाँ बुद्ध प्रभ तुच्छ हमारी वर्ण सके महिमा जो त्योहारी हम न सकत कर सिफत तुम्हारी आप ले हो तुम कथा सुधारी बाणी गुरु गुरु है बाणी विच बाणी अमृत सारे गुरबाणी कहे सेवक जन माने पर तख गुरु निस्तारे
नाम श्री वाहिगुरु जी श्लोक संस्कृति महला पंजवां एक ओंकार सतनाम कर्ता पुरख निरपाओ निर्वैर अकाल मूरत अजूनी सैभं गुरप्रसाद कृतंच माता कृतंच पिता कृतंच बंता विनोद सुत है कृतंच प्रात मीत हित बंदव कृतंच मोह कुटुंब्यते कृतंच चपल मोहनी रूपं पेखंते त्यागं क्रोत रहंत संग भगवान सिमरण नानक लब्धं अच्युतन है त्रिघंत मात पिता स्नेह त्रिग स्नेह तात बंद है त्रिग स्नेह बंता बिलास सुत है त्रिग स्नेह ग्रहार्थ कह सा संग स्नेह सत्यं सुखं बसंत नानक है वाहिगुरु जी का खालसा
वाहिगुरु जी की फतेह गुरु गरीब नवाज पंथ जामी सच्चे पातशाह राजान राज पानान पान देवान देव उपमा महान सर्वगुण सुपन्न साहिब श्री गुरु अर्जन देव महाराज जी साडे कल्याण करन वास्ते अमृत रूप बाणी दा उच्चारण कर रहे हन आप सारे प्रेम पूर्वक श्रवण करो
ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ।
ਸਲੋਕ ਛੰਦ ਦਾ ਨਾਮ ਹੈ। ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਣ ਵਾਲੀ ਬਾਣੀ ਬ੍ਰਹਮ ਵਿੱਚ ਅਭੇਦਤਾ ਹੋ ਜਾਂਦੀ ਹੈ, ਜਿਸ ਦਾ ਅਧਿਐਨ ਕਰਨ ਨਾਲ ਇਹ ਸਲੋਕ ਜੋ ਹਨ ਸਹਿਸ ਕ੍ਰਿਤੀ ਵਿੱਚ ਸਤਿਗੁਰੂ ਜੀ ਨੇ ਵਿਚਾਰੇ ਹਨ। ਇਹਨਾਂ ਦੀ ਉਥਾਨਕਾ ਮਹਾਂਪੁਰਸ਼ਾਂ ਦੀ ਰਚਨਾ ਤੋਂ ਇੱਦਾਂ ਸੁਣੀ ਹੈ ਕਿ ਗੋਪਾਲ ਦੱਤ ਦੇ ਗ੍ਰਹਿ ਵਿਖੇ ਦੋ ਪੋਤਰੇ ਹੋਏ। ਇੱਕ ਦਾ ਨਾਮ ਸੀ ਹਰੀ ਲਾਲ, ਦੂਸਰੇ ਦਾ ਨਾਮ ਕ੍ਰਿਸ਼ਨ ਲਾਲ। ਦੋਵਾਂ ਨੇ ਵਿੱਦਿਆ ਬੜੀ ਪੜ੍ਹੀ, ਅਨੇਕਾਂ ਗ੍ਰੰਥਾਂ ਦਾ ਅਧਿਐਨ ਕੀਤਾ, ਪਰ ਮਨ ਨੂੰ ਸ਼ਾਂਤੀ ਨਾ ਆਈ, ਮਨ ਦਾ ਕਲੇਸ਼ ਦੂਰ ਨਾ ਹੋਇਆ। ਕਈ ਇਹਨਾਂ ਦੇ ਮਲਾਪੀ ਵੀ ਮਿਲਦੇ ਹਨ। ਪਤਾ ਲੱਗਾ ਕਿ ਤੁਹਾਡੇ ਪਾਸ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ ਆਏ ਸਨ, ਉਹ ਬਾਣੀ ਲਿਖ ਕੇ ਦੇ ਗਏ ਸਨ ਤੁਹਾਡੇ ਬਾਬਾ ਜੀ ਨੂੰ। ਇਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ। ਜਿਸ ਵੇਲੇ ਲਾਇਬ੍ਰੇਰੀ ਦਾ ਇੱਕ ਇੱਕ ਪੱਤਰਾ ਕਰਕੇ ਖੋਲ੍ਹਿਆ ਤਾਂ ਖੋਲਦਿਆਂ ਖੋਲਦਿਆਂ ਉਹ ਚਾਰ ਸ਼ਬਦ ਮਿਲ ਗਏ ਜੋ ਗੁਰੂ ਨਾਨਕ ਦੇਵ ਜੀ ਨੇ ਗੋਪਾਲ ਤੱਤ ਦੇ ਪ੍ਰਥਾਏ ਉਚਾਰਨ ਕੀਤੇ ਸਨ। ਜਿਉਂ ਹੀ ਇਹਨਾਂ ਨੇ ਸ਼ਲੋਕ ਪੜ੍ਹੇ ਮਨ ਨੂੰ ਚੈਨ ਜਿਹਾ ਆ ਗਿਆ। ਸਿੱਖਾਂ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਹੁਣ ਕਿੱਥੇ ਹਨ। ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੀ ਗੱਦੀ ਉੱਤੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੋਤ ਜਗਾ ਰਹੇ ਹਨ। ਬਾਣੀ ਪੜ੍ਹ ਕੇ ਹੀ ਮਨ ਅੰਦਰ ਸ਼ਰਧਾ ਹੋਈ ਕਿ ਐਸੇ ਗੁਰਦੇਵ ਦਾ ਦਰਸ਼ਨ ਕਰਨਾ ਚਾਹੀਦਾ ਹੈ। ਹਜ਼ਾਰ ਪੁਸਤਕ ਦਾ ਅਧਿਐਨ ਕਰਨ ਨਾਲ ਜੋ ਲਾਭ ਨਹੀਂ ਹੁੰਦਾ, ਸਤਪੁਰਖ ਦਾ ਇੱਕ ਮਿੰਟ ਦਰਸ਼ਨ ਕਰਨ ਨਾਲ ਉਹ ਵਸਤੂ ਮਿਲ ਜਾਂਦੀ ਹੈ। ਜਿਉਂ ਚੱਲੇ ਜਿਉਂ ਚੱਲੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜ ਕੇ ਉਹ ਸ਼ਬਦ ਗੁਰੂ ਨਾਨਕ ਦੇਵ ਜੀ ਵਾਲਾ ਵੀ ਧਰਿਆ ਅਤੇ ਯਥਾ ਸ਼ਕਤ ਭੇਟਾ ਰੱਖ ਕੇ ਹੱਥ ਬੰਨ ਕੇ ਅਰਦਾਸ ਕੀਤੀ, ਮਹਾਰਾਜ ਵਿਦਿਆ ਬੜੀ ਪੜ੍ਹੀ ਹੈ ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਵਿਦਿਆ ਤੇ ਨਾਰਦ ਨੇ ਵੀ 75,000 ਵਰਾ ਪੜ੍ਹੀ ਸੀ ਪਰ ਮਨ ਨੂੰ ਚੈਨ ਨਾ ਆਇਆ। ਆਖਿਰਕਾਰ ਸੰਕਾਦਕਾਂ ਦੇ ਪਾਸੋਂ ਨਾਰਦ ਨੂੰ ਪੜ੍ਹਨਾ ਪਿਆ। ਬ੍ਰਹਮ ਵਿਦਿਆ ਪੜ੍ਹੀ ਤਾਂ ਮਨ ਨੂੰ ਚੈਨ ਆਇਆ। ਦੁਨੀਆਂ ਦੀਆਂ 14 ਵਿਦਿਆ ਨਾਰਦ ਵੀ ਜਾਣਦਾ ਸੀ, ਗਾਉਣ ਦੀ, ਵਜਾਉਣ ਦੀ, ਨਿਰਤਕਾਰੀ ਕਰਨ ਦੀ। ਬ੍ਰਹਮ ਵਿਦਿਆ ਦਾ ਜਹਾਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਬਣਾ ਰਹੇ ਹਨ। ਹਰੀ ਲਾਲ ਕ੍ਰਿਸ਼ਨ ਲਾਲ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ। ਪਹਿਲੇ ਤਾਂ ਪ੍ਰੇਮ ਪੂਰਵਕ ਬਾਣੀ ਦਾ ਸ਼ਬਦ ਪੜ੍ਹਿਆ, ਮਨ ਵਿਸਮਾਦ ਵਿੱਚ ਚਲਾ ਗਿਆ। ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹਨਾਂ ਪੰਡਤਾਂ ਪ੍ਰਥਾਏ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਹਿਸ ਕ੍ਰਿਤੀ ਵਿੱਚ ਬਾਣੀ ਉਚਾਰੀ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸੇ ਹੀ ਭਾਸ਼ਾ ਵਿੱਚ ਬਾਣੀ ਉਚਾਰੀ। ਮਤਾ ਇਹਨਾਂ ਦੇ ਮਨ ਵਿੱਚ ਕਿਤੇ ਸ਼ਰਧਾ ਘੱਟ ਨਾ ਹੋ ਜਾਵੇ ਵੀ ਖਬਰੇ ਗੁਰੂ ਅਰਜਨ ਦੇਵ ਜੀ ਜਾਣਦੇ ਹਨ ਕਿ ਨਹੀਂ। ਵੈਸੇ ਸਹਿਸ ਕ੍ਰਿਤੀ ਦੇ ਅਰਥ ਹਨ, ਸਹਿਸ ਦਾ ਅਰਥ ਹੈ ਹਜ਼ਾਰ ਤੇ ਕ੍ਰਿਤੀ ਦਾ ਅਰਥ ਹੈ ਕੀਤੀ ਹੋਈ। ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਕਹਿੰਦੇ ਸ਼ੇਸ਼ ਨਾਗ ਨੇ ਇਹ ਬਾਣੀ ਉਚਾਰੀ ਹੈ, ਇਸ ਵਾਸਤੇ ਇਸ ਨੂੰ ਨਾਗ ਬਾਣੀ ਵੀ ਕਹਿੰਦੇ ਹਨ। ਨਾਗ ਮੈਣੇ ਸੱਪ, ਸੱਪਾਂ ਦਾ ਰਾਜਾ ਸ਼ੇਸ਼ ਨਾਗ। ਇਸ ਨੂੰ ਦੇਸ਼ ਭਾਸ਼ਾ ਵੀ ਕਿਹਾ ਹੈ, ਇਹਨੂੰ ਪ੍ਰਾਕਿਰਤ ਭਾਸ਼ਾ ਵੀ ਕਹਿੰਦੇ ਹਨ। ਜੋ ਸੰਸਕ੍ਰਿਤ ਹੈ ਇਹ ਇਸੇ ਹੀ ਬਾਣੀ ਤੋਂ ਬਾਅਦ ਵਿੱਚ ਬਣੀ ਹੈ। ਪਹਿਲੀ ਹੈ ਸਹਿਸਕ੍ਰਿਤੀ ਮਾਂ ਤੇ ਸੰਸਕ੍ਰਿਤ ਇਸ ਦੀ ਧੀ ਹੈ। ਪਰ ਸਤਿਗੁਰੂ ਜੀ ਨੇ ਅਨਾਦੀ ਬਾਣੀ ਨੂੰ ਲੈ ਕੇ ਇਸ ਦੇਸ਼ ਭਾਸ਼ਾ ਵਿੱਚ ਹਰੀ ਲਾਲ ਹਰੀ ਕ੍ਰਿਸ਼ਨ ਪ੍ਰਤੀ ਉਪਦੇਸ਼ ਦਿੱਤਾ। ਉਪਦੇਸ਼ ਤੋਂ ਪਹਿਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਹੈ, ਜੋ ਇਸ ਪ੍ਰਕਾਰ ਹੈ।
ਇੱਕ ਓਂਕਾਰ।
ਇੱਕ ਅਦੁੱਤੀ ਬ੍ਰਹਮ ਹੈ, ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਦੇਸ਼ ਕਾਲ ਵਸਤੂ ਦਾ ਬੰਧਨ ਨਹੀਂ ਹੈ, ਉਹਦੇ ਵਰਗਾ ਹੋਰ ਦੂਸਰਾ ਨਹੀਂ। ਏਕਮ ਏਕੰਕਾਰ ਨਿਰਾਲਾ। ਗੁਰਦੇਵ ਕਹਿੰਦੇ ਇੱਕ ਓਂਕਾਰ ਜਿਹੜਾ ਹੈ ਉਹ ਨਿਰਾਲਾ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਇੱਕ ਦਾ ਅਰਥ ਹੈ ਅਦੁੱਤੀ, ਓਂਕਾਰ ਅਕਾਰ ਉਕਾਰ ਮਕਾਰ ਕੁਨ ਅਰਧ ਬਿੰਦ ਪਹਿਚਾਨ, ਚਾਰੋਂ ਕਾਰ ਸਮੁਦਾਇ ਜੋ ਓਂਕਾਰ ਪਹਿਚਾਨ। ਇਹ ਮਾਤਰਾ ਦੇ ਜੋੜ ਕਰਕੇ ਬਣਿਆ ਹੈ, ਇਹਦੀ ਵਿਸਪਤੀ ਬੜੀ ਲੰਬੀ ਚੌੜੀ ਹੈ। ਓਂਕਾਰ ਦਾ ਅਰਥ ਹੈ ਮੰਗਲ ਸਰੂਪ, ਜੋ ਸਾਰੇ ਜਗਤ ਦਾ ਪ੍ਰਕਾਸ਼ਕ ਹੈ, ਜਿਸ ਤੋਂ ਸ਼ਿਵ ਬ੍ਰਹਮਾ ਵਿਸ਼ਨੂੰ ਬਣੇ ਹਨ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿੱਤ, ਓਂਕਾਰ ਸੈਲ ਜੁਗ ਭੈ, ਓਂਕਾਰ ਵੇਦ ਨਿਰਮੈ, ਓਂਕਾਰ ਤੋਂ ਸਾਰੇ ਜਗਤ ਦਾ ਪਸਾਰਾ ਹੈ। ਓਂਕਾਰ ਦੀ ਧੁਨੀ ਕਲਗੀਧਰ ਪਾਤਸ਼ਾਹ ਕਹਿੰਦੇ ਅਜੇ ਵੀ ਸਾਰੇ ਵਿਸ਼ਵ ਦੇ ਅੰਦਰ ਭਰਪੂਰ ਹੋ ਰਹੀ ਹੈ। ਜੋ ਆਪਣੀ ਸੁਰਤੀ ਬੁਰਤੀ ਨੂੰ ਜੋੜ ਕੇ ਉਸ ਓਂਕਾਰ ਦੀ ਧੁਨੀ ਵਿੱਚ ਲੀਨ ਕਰ ਦਿੰਦਾ ਹੈ, ਉਹ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਇੱਕ ਓਂਕਾਰ ਬੀਜ ਮੰਤਰ ਹੈ, ਇਸ ਦਾ ਵਾਰ ਵਾਰ ਜਪ ਕਰਨ ਨਾਲ ਅਨੰਤ ਸ਼ਕਤੀ ਆ ਜਾਂਦੀ ਹੈ ਮਨੁੱਖ ਵਿੱਚ। ਬੀਜ ਮੰਤਰ ਸਰਵ ਕੋ ਗਿਆਨ, ਇਹ ਇੱਕ ਓਂਕਾਰ ਬੀਜ ਮੰਤਰ ਸਮਗਰ ਗਿਆਨ ਪ੍ਰਦਾਨ ਕਰਨ ਦੀ ਸ਼ਕਤੀ ਰੱਖਦਾ ਹੈ।
ਸਤਨਾਮ।
ਸਤ ਕਹੀਏ ਸਦੈਵੀ ਕਾਇਮ ਦਾਇਮ ਕੁਟਸਥ, ਜੋ ਕਦੀ ਨਾਸ ਨੂੰ ਪ੍ਰਾਪਤ ਨਹੀਂ ਹੁੰਦਾ, ਤੈ ਕਾਲ ਅਬਾਧ ਰੂਪ ਹੈ। ਨਾਮ ਕਹੀਏ ਪ੍ਰਸਿੱਧ ਹੈ, ਨਾ ਆਮ ਜਿਹਦੇ ਵਿੱਚ ਆਮ ਮਹਿਣੇ ਰੋਗ ਨਹੀਂ ਹੈ, ਬਿਮਾਰੀ ਨਹੀਂ ਹੈ। ਇੱਕੋ ਇੱਕ ਪਰਮੇਸ਼ਰ ਸਤ ਸਰੂਪ ਹੈ, ਜਿਸ ਦਾ ਨਾਮ ਲੈਣ ਨਾਲ ਹੀ ਜੀਵ ਦੀ ਕਲਿਆਣ ਹੋ ਜਾਂਦੀ ਹੈ।
ਕਰਤਾ ਪੁਰਖ।
ਕਰਤਾ ਕਰ ਮਹਿਣੇ ਹੱਥ, ਤਾ ਮਹਿਣੇ ਤਾਰ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਤਾਰ ਪਕੜੀ ਹੋਈ ਹੈ, ਵਾਗ ਡੋਰ ਪਕੜੀ ਹੈ, ਸਾਰੇ ਸੰਸਾਰ ਨੂੰ ਕਰਨ ਵਾਲਾ ਹੈ, ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਜੋ ਸਾਰੇ ਕਰਤੱਤ ਦਾ ਮਾਲਕ ਹੈ, ਜਿਸ ਦੁਆਰਾ ਇਹ ਸਾਰਾ ਜਗਤ ਬਣਿਆ ਹੈ, ਜਿਸ ਤੋਂ ਪਲ ਰਿਹਾ ਹੈ, ਜਿਹਦੇ ਹੁਕਮ ਨਾਲ ਵਿਨਾਸ਼ ਹੋ ਜਾਵੇਗਾ। ਸੋ ਕਹੀਏ ਕਰਤਾ ਪੁਰਖ, ਪੂਰੀ ਪੂਰੀ ਬਸੰਤਾ ਸਾ ਪੁਰਖਾ, ਜੋ ਪੁਰੀਆਂ ਪੁਰੀਆਂ ਵਿੱਚ ਸੈਨ ਕਰ ਰਿਹਾ ਹੈ, ਹਰ ਜਗ੍ਹਾ ਤੇ ਵਿਆਪਕ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਮਾਲਕ ਮੌਜੂਦ ਨਾ ਹੋਵੇ। ਪੁਰਖ ਟੇਕਾ ਪੁਰਖ ਸਬਾਈ ਨਾਰ, ਕਹਿੰਦੇ ਇੱਕੋ ਹੀ ਅਕਾਲ ਪੁਰਖ ਹੈ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ, ਜਿਸ ਤੋਂ ਸਾਰਾ ਜਗਤ ਬਣਿਆ ਹੈ, ਜਿਸ ਨੇ ਸਾਰਾ ਬ੍ਰਹਿਮੰਡ ਰਚਿਆ ਹੈ। ਸੋ ਕਹੀਏ ਕਰਤਾ ਸਾਰਿਆਂ ਨੂੰ ਬਣਾਉਣ ਵਾਲਾ, ਪੁਰਖ ਪੂਰਨ ਪੁਰਸ਼ਾਰਥ ਦਾ ਮਾਲਕ ਹੈ, ਜਿਹਦੇ ਅੰਦਰ ਇੰਨੀ ਹਿੰਮਤ ਹੈ ਕਿ ਜੋ ਚਾਹੇ ਉਹ ਹੀ ਬਣਾ ਦਿੰਦਾ ਹੈ। ਪੂ ਮਹਿਣੇ ਨਰਕ, ਰੱਖ ਮਹਿਣੇ ਰੱਖਿਆ ਕਰਨ ਵਾਲਾ, ਜਿਹੜਾ ਵਾਹਿਗੁਰੂ ਦਾ ਨਾਮ ਨਰਕਾਂ ਤੋਂ ਰੱਖਿਆ ਕਰਦਾ ਹੈ, ਇਸ ਜੀਵ ਨੂੰ ਨਰਕਾਂ ਵਿੱਚ ਨਹੀਂ ਪੈਣ ਦਿੰਦਾ। ਜਿਹੜਾ ਵੀ ਇਸ ਨੂੰ ਰੱਖਿਆ ਮੰਤਰ ਕਰਕੇ ਜਪਦਾ ਹੈ ਮੂਲ ਮੰਤਰ ਨੂੰ, ਉਸ ਦੇ ਅਨੰਤ ਦੁੱਖ ਦੂਰ ਹੋ ਜਾਂਦੇ ਹਨ। ਪੁਰਖ ਪੁਰ ਕਹੀਏ ਪੂਰਨ ਵਿਆਪਕ, ਖਾ ਕਹੀਏ ਆਕਾਸ਼, ਜੋ ਆਕਾਸ਼ ਵਾਂਗੂ ਸਾਰੇ ਵਿਆਪਕ ਹੈ। ਖਾਦਾਰਥ ਖੈ ਕਰਨ ਵਾਲਾ, ਨਾਸ ਕਰਨ ਵਾਲਾ, ਜੋ ਸਾਰਿਆਂ ਨੂੰ ਸਮਾਪਤ ਕਰਨ ਦੀ ਸਮਰੱਥਾ ਰੱਖਦਾ ਹੈ, ਪੁਰਸ਼ਾਰਥ ਵਾਲਾ ਹੈ। ਪੌਰਖ ਭਾਵ ਵਿਚਾਰ ਦੇਣ ਵਾਲਾ ਹੈ, ਪ੍ਰਤੱਖ ਹੈ ਤੇ ਉੱਦਮ ਦੇਣ ਵਾਲਾ ਹੈ, ਜਿਸ ਦੇ ਉੱਦਮ ਦੁਆਰਾ ਸਾਰਾ ਜਗਤ ਚੱਲਦਾ ਹੈ। ਕਰਤਾ ਪੁਰਖ ਸਾਰੇ ਵਾਹਿਗੁਰੂ ਦੇ ਬਣਾਏ ਹੋਏ ਪੁਰਖ ਹਨ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ। ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ऐसे अकाल पुरख का अंत नहीं आता। एक एक शब्द के सैकड़े सैकड़े अर्थ हैं। सो गरीब नवाज पातशाह फरमाते हैं,
निरभाउ
प्रभु भाउ तो रहत है, उसनू किसे दा भाउ नहीं। नानक निरभउ निरंकार सच एक, इको एक अकाल है जिसनू किसे दा डर नहीं। ओ निरभउ भाउ तो रहत है,
निरवैर
निर्दयी नहीं, जिदे अंदर वैर भावना नहीं है, द्वैत भावना नहीं है।
अकाल मूरत,
काला अतीत मूर्ति है, काल कल्पना विच नहीं आउंदा। जो काल दा भी काल कर देन वाला है, एक ही काल अकाल सदा है, एक ही अकाल पुरख है जो काल नूं भी खत्म कर देंदा। समा जिस ते हावी नहीं, जिस नूं समा माप नहीं सकदा, जो उस दा चिंतन करदा वी काल तो रहत हो जांदा है, अकाल दा स्वरूप हो जांदा है।
अजूनी सभं,
ओ प्रभु जेड़ा है अकाल है, अकाल मूर्त ओदी स्वरूप हस्ती जेड़ी है, ओ कुटस्थ है, हलाया हिलदी नहीं, तोड़िया टुटदी नहीं। ओदा वजूद जेड़ा है ओ वर्णन करन विच नहीं आउंदा, वर्णन तो परे है, वजूद वाला है, हस्ती वाला है। मूर्त कहिए हस्ती, उसकी हस्ती है। नास्तिक लोगों ने कह दिता कि प्रभु नहीं है, पर गुरु नानक देव जी दसते हैं कि परिपूर्ण हर जगह ते व्यापक है।
अजूनी सभं,
ओ प्रभु अजूनी है, जूना विच नहीं आउंदा, जमदा नहीं, मरदा नहीं। सहभं सुते प्रकाशी, स्वयं प्रकाश रूप है, अपने तो आप प्रकाश करता है। सूरज किसी दूजे तो चानण लैके बनता है। विज्ञानियों ने सिद्ध कर दिता कि सूरज के मगर कोई होर सूरज है जिदा उहदे ते एक्स पैंदा है। जिहड़ा चंद्रमा है इहदे उत्ते किसी चीज की लाइट पैंदी ते अगे प्रकाश दिंदा है, पर परमात्मा अपने तो आप प्रकाश वंडण वाला है, सुते प्रकाशी है, शंभू रूप है।
गुर प्रसाद,
गुरु की कृपा द्वारा प्राप्त हुंदा है। गो कहिए अंधकार, रू कहिए प्रकाश। जो अंधकार हनेरे विच प्रकाश कर देन वाला है, वाहे नामे अचरज को होई, अचरज ते पर युगत न कोई। गौतम नामे अज्ञान अनित, रू प्रकाश कियो जन चित। गो अर्थ है हनेरा, ते रू दा अर्थ है प्रकाश। जो हनेरे विच प्रकाश कर देवे, जो अज्ञान नूं दूर करके ज्ञान दा भान करवा देवे, सो कहिए गुरु। गुरु दी कृपा द्वारा प्राप्त हुंदा है। गुरु नाम वड्डे दा है, सारियां तो वड्डा है। प्रसाद कहिए आनंद स्वरूप है।
कतंच माता, कतंच पिता, कतंच बंता विनोद सत है।
गरीब नवाज पातशाह धन गुरु अर्जन देव महाराज जी गुरु नानक देव जी का ध्यान धरके हुण हरि लाल ते हरि कृष्ण नू वैराग का उपदेश देंदे हन। महाराज साडा मोह नहीं छुटदा, कृपा करो साडा परिवार का मोह छुट जावे, असीं भगवान की भगती करिए। ਤਾਂ ਗੁਰਦੇਵ ਮਹਾਰਾਜ ਜੀ ਪਹਿਲੇ ਚਾਰ ਸ਼ਲੋਕਾਂ ਵਿੱਚ ਦੋ ਸ਼ਲੋਕ ਜਿਹੜੇ ਹਨ ਉਹ ਮੋਹ ਨਿਵਿਰਤੀ ਪ੍ਰਥਾਏ ਉਚਾਰਦੇ ਹਨ ਅਤੇ ਦੋ ਹੰਕਾਰ ਨਿਵਿਰਤੀ ਪ੍ਰਥਾਏ। ਇਹ ਦੋ ਭਿਆਨਕ ਰੋਗ ਵੇਖੇ ਹਨ ਇਹਨਾਂ ਪੰਡਤਾਂ ਵਿੱਚ। ਇੱਕ ਤਾਂ ਮੋਹ ਵਿੱਚ ਗ੍ਰਸੇ ਹੋਏ ਹਨ, ਦੂਸਰਾ ਹੰਕਾਰ ਵਿੱਚ ਗ੍ਰਸਤ ਹਨ। ਮੋਹ ਦੀ ਨਿਵਿਰਤੀ ਦੇ ਦੋ ਪਹਿਲੇ ਸ਼ਲੋਕ ਹਨ।
ਕਤੰਚ ਮਾਤਾ,
ਕਤੰਚ ਮਾਤਾ,
ਕਤੰਚ ਪਿਤਾ।
ਮਾਤਾ ਤੇ ਪਿਤਾ ਦਾ ਸੰਬੰਧ ਜੁੜਦਾ ਹੈ, ਜਿੱਥੇ ਮਾਂ ਹੈ ਉੱਥੇ ਪਿਓ ਹੈ। ਕਤੰਚ ਕਿੱਥੇ ਹੈ ਮਾਂ, ਕਿੱਥੇ ਹੈ ਪਿਓ। ਭਾਈ ਸਾਹਿਬ ਸਿੰਘ ਜੀ ਨੇ ਪਾਠ ਕੀਤਾ ਦਰਪਣ ਵਿੱਚ, ਕਤੰਚ ਮਾਤਾ, ਕਿੱਥੇ ਰਹਿ ਜਾਂਦੀ ਹੈ ਮਾਂ, ਕਿੱਥੇ ਰਹਿ ਜਾਂਦਾ ਹੈ ਪਿਓ। ਸੰਪਰਦਾਇ ਪਾਠ ਹੈ ਕਤੰਚ ਮਾਤਾ, ਕਤੰਚ ਪਿਤਾ। ਮਾਂ ਨਾਲ ਮੋਹ ਹੈ, ਪਿਤਾ ਨਾਲ ਮੋਹ ਹੈ। ਮਾਤਾ ਪਿਤਾ ਪ੍ਰਭੂ ਬੰਨੇ ਲਾਉਣ ਤਾਂ ਚੰਗਾ ਹੈ, ਪਰ ਜਦੋਂ ਵੈਰਾਗ ਵਿੱਚ ਜਾਣਾ ਹੋਵੇ ਤਾਂ ਇਹਨਾਂ ਦਾ ਮੋਹ ਵੀ ਜਨਮ ਮਰਨ ਵਿੱਚ ਭਵਾਉਣ ਦਾ ਕਾਰਨ ਬਣਦਾ ਹੈ। ਮਨੁੱਖ ਉਸੇ ਹੀ ਘਰ ਵਿੱਚ ਕਈ ਵੇਰ ਮਰਦਾ ਹੈ, ਕਈ ਵੇਰ ਜੰਮਦਾ ਹੈ। ਅਨੰਤ ਸਾਖੀਆਂ ਹਨ, माता पिता का प्यार भी झूठा है। नहीं नहीं महाराज, माता पिता का प्यार सच्चा है। जिन्ना चिर समा ना बने उन्ना चिर निर्णा नहीं हुंदा। गुरु नानक देव महाराज जी चलते चलते देशां देशांतरां दा रटन करते हुए समाधि स्थिर बैठे हन के कन्नां विच रोण की आवाज पई। सतगुरु जी ने मरदाने नूं पुछिया, कौन रो रहा? महाराज आ गुआंढी शौकार इको एक विचारे का पुत्र सी, देव ने इस नाल चढ़ाई कर गया। पुत्र नाल बड़ा स्नेह है, बड़ा मोह है, बड़ा प्यार है, तां करके रो रहे हन माता पिता। मरदानिया मोह झूठा हुंदा है, नहीं महाराज इन्हां दा ते सच्चा जापदा। चल फिर तेनूं दिखा दिंदे हां। गुरदेव जिस वेले पहुंचे तां रब्बी नूर डलका मारदा वेख के संतां दा सरूप सी चरणा ते ढह पे शाहूकार ते शाहूकार ने। कहिंदे साडे भाग जाग पे संत आ गए, संत जी करो कृपा। इको एक लाल सी, ਇਹ ਵੀ ਪ੍ਰਭੂ ਨੂੰ ਚੰਗਾ ਨਹੀਂ ਲੱਗਾ, ਹੁਣ ਇਹਦੇ ਵਿਛੋੜੇ ਵਿੱਚ ਵਿਆਕਲ ਹਾਂ, ਕਰੋ ਬੰਦੋਬਸਤ। ਸਤਿਗੁਰੂ ਜੀ ਨੇ ਕਿਹਾ ਜੇ ਜਿੰਦਾ ਹੋ ਜਾਵੇ, ਕਹਿੰਦੇ ਫਿਰ ਅਸੀਂ ਦੁਨੀਆ 'ਚੋਂ ਕੀ ਲੈਣਾ। ਸਤਿਗੁਰੂ ਜੀ ਨੇ ਕਿਹਾ ਫਿਰ ਇੰਝ ਕਰੋ, ਇੱਕ ਛੰਨੇ 'ਚ ਪਾਣੀ ਪਾ ਕੇ ਲੈ ਆਓ, ਅਸੀਂ ਮੰਤਰ ਪੜ੍ਹ ਕੇ ਇਹਨੂੰ ਜਵਾ ਦਿੰਦੇ ਹਾਂ, ਨਾਲੇ ਤੁਹਾਡਾ ਪ੍ਰੇਮ ਪਰਖਿਆ ਜਾਵੇਗਾ। ਪਾਣੀ ਦਾ ਛੰਨਾ ਗੁਰੂ ਨਾਨਕ ਦੇਵ ਜੀ ਨੂੰ ਲਿਆ ਦਿੱਤਾ ਸ਼ਾਹੂਕਾਰ ਨੇ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਧਿਆਨ ਧਰ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਜਪਜੀ ਦਾ ਪਾਠ ਕਰਕੇ ਉਹ ਪਾਣੀ ਦਾ ਛੰਨਾ ਜਿਹੜਾ ਸੀ ਨਾ, ਸ਼ਾਹੂਕਾਰ ਨੂੰ ਕਿਹਾ ਕਿ ਸ਼ਾਹੂਕਾਰ ਜੀ ਹੁਣ ਇੰਝ ਕਰੋ ਵੀ ਇਹ ਜਲ ਜਿਹੜਾ ਪੀ ਲਵੇਗਾ ਨਾ, ਉਹਦੀ ਹਾਲਤ ਇਸ ਪੁੱਤਰ ਵਰਗੀ ਹੋ ਜਾਵੇਗੀ। ਭਾਵ ਵੀ ਇਹ ਜਲ ਦਾ ਛੰਨਾ ਤੁਸੀਂ ਛਕ ਲਵੋ ਤੇ ਪੁੱਤਰ ਤੁਹਾਡਾ ਜਿਉਂਦਾ ਹੋ ਜਾਵੇਗਾ ਤੇ ਤੁਸੀਂ ਇਹਦੀ ਜਗ੍ਹਾ ਤੇ ਲੰਮੇ ਪੈ ਜਾਣਾ। ਸ਼ਾਹੂਕਾਰ ਸੋਚੀ ਪੈ ਗਿਆ ਵੀ ਮਰਿਆਂ ਦੇ ਨਾਲ ਥੋੜਾ ਮਰਿਆ ਜਾਂਦਾ, ਨਾ ਕਰ ਦਿੱਤੀ ਜਿਹੜੀ ਸਿਰਖ ਹੋ ਰਹੀ ਸੀ ਨਾ ਸ਼ਾਹੂਕਾਰ ਨੇ। ਗੁਰੂ ਜੀ ਨੇ ਕਿਹਾ ਫਿਰ ਮਾਈ ਤੂੰ ਪੀ ਲਾ, ਤੇਰਾ ਪੁੱਤਰ ਨਾਲ ਬੜਾ ਪਿਆਰ ਹੈ, ਤੇਰੀ ਹਾਲਤ ਇਸ ਪੁੱਤਰ ਵਰਗੀ ਹੋ ਜਾਵੇਗੀ, ਨਾਲੇ ਤੁਸੀਂ ਖਾ ਹੰਢਾ ਲਿਆ, ਦੁਨੀਆਂ ਦੇ ਰੰਗ ਮੇਲੇ ਵੇਖ ਲਏ ਨੇ, ਤੁਸੀਂ ਮਰ ਜਾਓ, ਇਹਦੀ ਥਾਂ ਉੱਤੇ ਜਿਉਂਦਾ ਹੋ ਜਾਵੇ। ਤਾਂ ਸ਼ਾਹੂਕਾਰ ਨੇ ਕਹਿਣ ਲੱਗੀ ਵੀ ਠੀਕ ਹੀ ਮੇਰੇ ਪਤੀ ਨੇ ਕਿਹਾ, ਮਰਿਆ ਨਾਲ ਮਰਿਆ ਨਹੀਂ ਜਾਂਦਾ। ਬ੍ਰਹਮ ਗਿਆਨ ਹੋ ਗਿਆ ਜਦੋਂ ਮੌਤ ਦਾ ਡਰ ਸਾਹਮਣੇ ਆਇਆ। ਕੋਈ ਨਹੀਂ, ਅਜੇ ਕੀ ਰੱਬ ਦੇ ਘਰ ਘਾਟਾ, ਅਜੇ ਕਿਹੜੇ ਅਸੀਂ ਬੁੱਢੇ ਹੋ ਗਏ ਹਾਂ, ਜੇ ਦੇਣਾ ਉਤੇ ਹੋਰ ਦੇ ਦਿਉ। ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਮਰਨ ਨੂੰ ਜੀ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਫਿਰ ਅਸੀਂ ਸ਼ਾਹੂਕਾਰ ਜੀ ਜਲ ਛਕ ਲਈਏ, ਅਸੀਂ ਇਹਦੀ ਥਾਂ 'ਤੇ ਲੰਮੇ ਪੈ ਜਾਵਾਂਗੇ। ਸ਼ਾਹੂਕਾਰ ਕਹਿੰਦਾ ਹਾਂ ਮਹਾਰਾਜ, ਇਹਦੀ ਵਰਗੀ ਹੋਰ ਕੋਈ ਗੱਲ ਨਹੀਂ, ਨਾ ਤੁਹਾਡਾ ਕੋਈ ਧੀ, ਨਾ ਪੁੱਤ, ਨਾ ਥਾਂ, ਨਾ ਟਿਕਾਣਾ, ਤੁਸੀਂ ਜਲ ਦਾ ਛੰਨਾ ਪੀ ਲਓ। ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਵੇਖ, ਇਹ ਮੋਹ ਜਿਹੜਾ ਹੈ ਨਾ ਝੂਠਾ ਹੈ, ਇਹ ਮਤਬਲ ਪ੍ਰਸਤੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਜਲ ਦਾ ਤੌਂਕਾ ਉਹਦੇ ਉੱਤੇ ਦਿੱਤਾ, ਮਰਿਆ ਹੋਇਆ ਪੁੱਤਰ ਜਿਹੜਾ ਸੀ ਉਹਨਾਂ ਦਾ ਜਿੰਦਾ ਹੋ ਗਿਆ। ਸਤਿਗੁਰੂ ਜੀ ਦੇ ਚਰਨ ਪਕੜ ਲਏ, ਗੁਰੂ ਬਣਾ ਲਿਆ, ਗੁਰਮੰਤਰ ਲੈ ਲਿਆ, ਗੁਰਸਿੱਖੀ ਧਾਰਨ ਕਰ ਲਈ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਕਥਾ ਵੱਲ ਸੁਰਤੀ ਸਿਮਰਤੀ ਖੜ ਕੇ ਬਾਣੀ ਲਿਖ ਰਹੇ ਹਨ। ਕਤੰਚ ਮਾਤਾ
ਕਤੰਚ ਪਿਤਾ,
ਕਿੱਥੇ ਹੈ ਮਾਂ ਦਾ ਪਿਆਰ, ਕਿੱਥੇ ਹੈ ਪਿਓ ਦਾ ਪਿਆਰ।
ਕਤੰਚ ਬਨਤਾ ਬਿਨੋਲਸਤ ਹੈ,
ਕਤੰਚ ਕਿੱਥੇ ਰਹਿ ਜਾਂਦੀ ਹੈ ਬਨਤਾ ਇਸਤਰੀ। ਇਸਤਰੀ ਦਾ ਬੜਾ ਪਿਆਰ ਹੈ, ਅੰਦਰ ਬਾਹਰ ਸਾਹ ਨਾਲ ਸਾਹ ਲੈਂਦੀ ਹੈ। ਸੰਤ ਕਥਾ ਕਰ ਰਹੇ ਸੀ, ਕੋਈ ਭਲਾ ਪੁਰਸ਼ ਸੁਣ ਰਿਹਾ ਸੀ, ਉਹਦੇ ਵਿੱਚ ਇਸਤਰੀ ਦੇ ਮੋਹ ਦੀ ਨਖੇਧੀ ਆਈ। ਕਹਿਣ ਲੱਗਾ ਸੰਤ ਜੀ ਇਹ ਨਹੀਂ ਮੇਰੇ ਤੋਂ ਕਥਾ ਸੁਣੀ, ਨਹੀਂ ਭੋਗ ਪਾ ਦਿਓ। ਹੋ ਸਕਦਾ ਕਿਸੇ ਦੀ ਇਸਤਰੀ ਦਾ ਕਿਸੇ ਨਾਲ ਪਿਆਰ ਨਾ ਹੋਵੇ, ਪਰ ਮੇਰੇ ਵਰਗੀ ਇਸਤਰੀ ਕਿਹਨੂੰ ਮਿਲਣੀ ਆ? ਮੇਰੀ ਇਸਤਰੀ ਤੇ ਮੇਰੇ ਸਾਈਂ ਜਿਉਂਦੀ ਹੈ, ਸੰਤਾਂ ਨੇ ਕਿਹਾ ਚੰਗਾ ਫਿਰ ਤੈਨੂੰ ਜੁਗਤੀ ਦੱਸਦੇ ਨੇ, ਸਵਾਸ ਚੜਾ ਲਈ ਦਸਮ ਦੁਆਰ ਤੇ ਅਸੀਂ ਫਿਰ ਆ ਕੇ ਤੈਨੂੰ ਉਠਾਵਾਂਗੇ, ਬਚਾ ਲਵਾਂਗੇ। ਚਲਾ ਗਿਆ ਘਰ, ਜਾ ਕੇ ਸਵਾਸ ਦਸਵੇਂ ਦੁਆਰ ਚੜਾ ਲੈ, ਮੰਜੇ ਤੇ ਪੈ ਗਿਆ, ਆਪਣੇ ਲੱਤ ਦੀ ਕੜਿੰਗੀ ਜਿਹੜੀ ਸੀ ਨਾ ਪੈਣ ਵਾਲੀ ਹੀ ਨੂੰ ਪਾ ਲਈ, ਬੜਾ ਮਜ਼ਬੂਤ ਕਰਕੇ ਪੈਰ ਜਿਹੜਾ ਸੀ ਅੜ ਗਿਆ, ਜਿਵੇਂ ਕਿਸੇ ਆਦਮੀ ਦਾ ਕਬਜ਼ੇ ਵਿੱਚ ਹੱਥ ਅੜ ਜਾਵੇ ਜੰਗ ਕਰਦਿਆਂ ਕਰਦਿਆਂ, ਤੇ ਉਹ ਸਰੀਰ ਤਿਆਗ ਵੀ ਦੇਵੇ ਨਾ ਤੇ ਮਰੇ ਹੋਏ ਦੀ ਮੁੱਠ ਵਿੱਚੋਂ ਕੁਰਬਾਨ ਨਹੀਂ ਛੁੱਟਦੀ, ਹੱਥ ਫੁੱਲ ਜਾਂਦਾ ਹੈ, ਖੁਸ਼ੀ ਵਿੱਚ ਸਰੀਰ ਦਾ ਵਜੂਦ ਵੱਧ ਜਾਂਦਾ ਹੈ, ਗਮੀ ਵਿੱਚ ਸੰਕੋਚਿਆ ਜਾਂਦਾ ਹੈ। ਜਿਵੇਂ ਗਰਮੀ ਦੇ ਨਾਲ ਧੰਤਾਂ ਫੈਲ ਜਾਂਦੀਆਂ ਨੇ, ਠੰਡ ਹੋਵੇ ਤਾਂ ਸੰਕੋਚੀਆਂ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਘਰ ਵਾਲੀ ਨੂੰ ਪਤਾ ਲੱਗਾ ਵੀ ਹੈ ਮੇਰਾ ਪਤੀ ਤੇ ਅਕਾਲ ਚਲਾਉਣਾ ਕਰ ਗਿਆ, ਵਕਤ ਪੈ ਗਿਆ, ਰੋਣ ਪਿੱਟਣ ਲੱਗ ਪਏ, ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗ ਗਿਆ। ਘਰ ਵਾਲੀ ਨੇ ਸੋਚਿਆ ਵੀ ਮਰਨ ਵਾਲਾ ਤੇ ਮਰ ਗਿਆ, ਇੰਨਾ ਉੱਤੇ ਕੀਮਤੀ ਇਸ ਦੇ ਬਸਤਰ ਹੈ ਰੇਸ਼ਮ ਦਾ, ਉਹ ਦਵਾ ਦਵ ਲਾਹ ਲਿਆ ਤੇ ਉੱਤੇ ਖੇਸ ਦੇ ਦਿੱਤਾ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਫੇਰ ਤੇ ਮੁਰਦੇ ਵਾਲਾ ਬਸਤਰ ਨਹੀਂ ਨਾ ਵਰਤਿਆ ਜਾਣਾ। ਆ ਗਏ ਆਂਢੀ ਗੁਆਂਢੀ, ਕਹਿਣ ਲੱਗੇ ਵੀ ਹੁਣ ਉਹਨੂੰ ਮੰਜੇ ਤੋਂ ਲਾਓ, ਇਸ਼ਨਾਨ ਕਰਵਾਈਏ। ਉਹ ਹੁਣ ਮੰਜੇ ਤੋਂ ਲਾਉਂਦੇ ਨੇ, ਉਹਦੀ ਲੱਤ ਨਹੀਂ ਲੈਂਦੀ। ਕਾਰੀਗਰ ਆ ਗਿਆ, ਕਹਿਣ ਲੱਗਾ ਤਖਾਣ ਵੀ ਮੰਜੇ ਦੀ ਹੀ ਵੱਢ ਦਿੰਦੇ ਹਾਂ। ਘਰਵਾਲੀ ਕਹਿੰਦੀ ਵੀ ਮੰਜਾ ਤੇ ਮੇਰਾ ਸਗਨਾਂ ਦਾ, ਮੇਰੇ ਸਹੁਰੇ ਸੱਸ ਨੇ, ਮੇਰੇ ਮਾਤਾ ਪਿਤਾ ਨੇ ਦਾਜ ਵਿੱਚ ਦਿੱਤਾ, ਚੰਦਨ ਦੀਆਂ ਬਾਹੀਆਂ ਨੇ, ਇਹ ਮੰਜੇ ਦੀ ਹੀ ਨਹੀਂ ਵੱਢਣੀ, ਯਤਨ ਕਰੋ। ਹੁਣ ਇਕੱਲੀ ਸੋਚਦੀ ਆ ਵੀ ਲੱਤ ਤੇ ਭਾਵੇਂ ਵੱਢ ਦੇਣ ਪਰ ਮੰਜੇ ਦੀ ਹੀ ਨਾ ਵੱਢੀ ਜਾਵੇ, ਇਹੋ ਜਿਹਾ ਪਿਆਰ ਹੈ। ਸੋ ਜਿਸ ਵੇਲੇ ਸਾਰਿਆਂ ਨੇ ਲਾਹ ਲਿਆ, ਨਵਾ ਧਵਾ ਲਿਆ, ਸ਼ਮਸ਼ਾਨ ਘਾਟ ਨੂੰ ਖੜਨ ਲੱਗੇ, ਉਹ ਸੰਤ ਆ ਗਏ। ਉਹਨਾਂ ਨੇ ਕਿਹਾ ਸੀ ਜਵਾ ਦਿੰਦੇ ਹਾਂ, ਹੇ ਦੇਵੀ, ਪੁਰਾਣੇ ਜ਼ਮਾਨੇ ਵਿੱਚ ਇਸਤਰੀਆਂ ਪਤੀ ਨਾਲ ਸਤੀ ਹੋ ਜਾਂਦੀਆਂ ਸਨ, ਪਤੀ ਦਾ ਵਿਛੋੜਾ ਸੁਣ ਕੇ ਪ੍ਰਾਣ ਤਿਆਗ ਜਾਂਦੀਆਂ ਸਨ, ਜੇ ਇਹਦੀ ਜਗ੍ਹਾ ਤੇ ਕੋਈ ਮਰ ਜਾਵੇ ਤਾਂ ਇਹ ਜ਼ਿੰਦਾ ਹੋ ਸਕਦਾ। ਸਾਰਿਆਂ ਨੇ ਜਵਾਬ ਦੇ ਦਿੱਤਾ ਵੀ ਹੁਣ ਮਰੇ ਨਾਲ ਕੌਣ ਮਰੇ। ਸੰਤਾਂ ਨੇ ਜਵਾਬ ਦਿੱਤਾ, ਕਹਿਣ ਤੋਂ ਮੁਰਾਦ ਵੀ ਬਣਤਾ ਵਹਿਣੇ ਇਸਤਰੀ ਦਾ ਪਿਆਰ ਵੀ ਝੂਠਾ ਹੈ, ਕਤੰਚ ਬਣਤਾ, ਕੀ ਹੈ ਇਸਤਰੀ? ਫਰਮਾਉਂਦੇ ਹਨ ਗੁਰਦੇਵ,
ਕਤੰਚ ਬਣਤਾ ਵਿਨੋਦ ਸੁਤ ਹੈ,
ਵਿਨੋਦ ਸੁਤ ਹੈ, ਸੁਤ ਮਹਿਣੇ ਪੁੱਤਰ, ਸੁਤ ਹੈ ਅਨੇਕਾ ਪੁੱਤਰ, ਇੱਕ ਪੁੱਤਰ ਨਹੀਂ, ਜਾਜਕ ਝੁੰਡਣ ਝੁੰਡ ਸੁਹਾਤੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਮੇਰੀ ਇਸਤਰੀ ਇੰਨੀ ਸੁੰਦਰ ਹੋਣੀ ਚਾਹੀਦੀ ਹੈ ਕਿ ਜਿਸ ਨੂੰ ਵੇਖ ਕੇ ਜਿਹੜਾ ਬੰਦਾ ਵੇਖੇ ਗਸ਼ ਖਾ ਕੇ ਡਿੱਗ ਪਵੇ। ਫਿਰ ਉਸਦੇ ਧੀਆਂ ਪੁੱਤਰ ਇੱਕ ਦੋ ਨਾ ਹੋਣ, ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਹੋਣ, ਟੋਲਿਆਂ ਦੇ ਟੋਲੇ, ਫਿਰ ਉਹ ਵਿਦਵਾਨ ਹੋਣ, ਫਿਰ ਉਹ ਸ਼ਸਤਰਧਾਰੀ ਹੋਣ, ਸੂਰਬੀਰ ਹੋਣ, ਯੋਧੇ ਹੋਣ, ਬਹਾਦਰ ਹੋਣ, ਪਰ ਫਿਰ ਵੀ ਕੀ ਹੋਇਆ ਜੇ ਪ੍ਰਭੂ ਦੀ ਭਗਤੀ ਤੋਂ ਖਾਲੀ ਰਹੇ। ਵਿਨੋਦ ਸੁਤੇ, ਉਹਨਾਂ ਪੁੱਤਰਾਂ ਵਿੱਚ ਬਹਿ ਕੇ, ਕਰੋੜਾਂ ਮਿੱਤਰਾਂ ਵਿੱਚ ਬਹਿ ਕੇ ਮੈਂ ਵੰਨ ਸਵੰਨੇ ਭੋਜਨ ਖਾਇਆ ਕਰਾਂ ਪੁੱਤਰਾਂ ਨਾਲ। ਕਦੇ ਕਿਸੇ ਪੁੱਤਰ ਦੀ ਸਾਲ, ਕਦੇ ਕਿਸੇ ਪੁੱਤਰ ਦੇ ਜਨਮ ਦੀ ਖੁਸ਼ੀ ਦਾ ਸਮਾਂ ਆ ਜਾਵੇ। ਇਸਤਰੀ ਦੇ ਅਨੇਕਾਂ ਕੌਤਕ, ਲਾਡ ਪਿਆਰ ਅਤੇ ਪੁੱਤਰ ਦਾ ਮੋਹ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿੱਥੇ ਰਹਿ ਜਾਂਦਾ ਹੈ ਜਦੋਂ ਅੰਤਾ ਸਮਾਂ ਆਉਂਦਾ ਹੈ। ਮਾਤਾ ਪਿਤਾ ਬੜੇ ਰੋਂਦੇ ਹਨ, ਇੱਕੋ ਇੱਕ ਪੁੱਤਰ ਸੀ ਚੜ੍ਹਾਈ ਕਰ ਗਿਆ, ਦਾਦੇ ਨੇ ਇੱਕ ਹੋਰ ਦੇ ਦਿੱਤਾ, ਉਹ ਵੀ ਤਿੰਨਾਂ ਮਹੀਨਿਆਂ ਦਾ ਹੋ ਕੇ ਤੁਰਦਾ ਬਣਿਆ। ਸੰਤਾਂ ਨੇ ਕਿਹਾ ਕੋਈ ਨਹੀਂ, ਇਹਦੇ 'ਤੇ ਵੀ ਜਿਵੇਂ ਪਹਿਲੇ ਪੁੱਤਰ 'ਤੇ ਇੱਕ ਗਜ ਕੱਪੜਾ ਪਾ ਕੇ ਦੱਬ ਦਿੱਤਾ ਸੀ ਨਾ, ਦੂਜੇ 'ਤੇ ਵੀ ਡੇਢ ਗਜ ਕੱਪੜਾ ਪਾ ਕੇ ਦੱਬਿਆ ਇਹਨੂੰ। ਤੀਜਾ ਪੁੱਤਰ ਹੋਇਆ ਦੇਵਨੇਕ ਨਾਲ, ਉਹ ਵੀ ਮਰ ਗਿਆ। ਸੰਤਾਂ ਨੇ ਕਿਹਾ ਇਹਦੇ 'ਤੇ ਵੀ ਢਾਈ ਗਜ ਕੱਪੜਾ ਪਾ ਕੇ ਖੱਦਰ ਇਹਨੂੰ ਵੀ ਦੱਬਿਆ। ਸੋਗ ਨਾ ਕਰੋ, ਮਾਂ ਭੋਲੀ ਟਲਦੀ ਨਹੀਂ, ਬਹੁਤਾ ਹੀ ਪਿਆਰ ਕਰਦੀ, ਸਿਵਿਆਂ 'ਚ ਜਾ ਕੇ ਰੁੰਦੀ ਰਹਿੰਦੀ ਹੈ। ਸੰਤਾਂ ਨੇ ਕਿਹਾ ਤੈਨੂੰ ਕਿਹਾ ਮੋਹ ਛੱਡ ਦੇ ਪੁੱਤਰਾਂ ਦਾ, ਮਹਾਰਾਜ ਨਹੀਂ ਛੁੱਟਦਾ। ਕਹਿੰਦੇ ਪਰ ਛਡਾ ਦੀਏ, ਛੱਡਣਾ ਚਾਹੁੰਦੀ ਹੈ? ਕਹਿੰਦੀ ਛਡਾ ਦਿਓ ਮਹਾਰਾਜ। ਚੰਗਾ ਜਾ ਕੇ ਰੋਵੀ ਨਾ ਤੇ ਚੁੱਪ ਕਰਕੇ ਸੁਣੀ ਵੀ ਕੀ ਗੱਲਾਂ ਕਰਦੇ ਨੇ। ਸਿਵਿਆਂ ਚ ਜਾ ਕੇ ਬਹਿ ਗਈ, ਤਿੰਨੇ ਜਣੇ ਖੇਡਣ ਡਏ ਨੇ, ਗੱਲਾਂ ਬਾਤਾਂ ਕਰਦੇ ਨੇ। ਪਹਿਲਾਂ ਕਹਿਣ ਲੱਗਾ, ਇਹਨਾਂ ਨੂੰ ਪਤਾ ਨੀ ਕਿਹੜਾ ਗੁਰੂ ਮਿਲਿਆ ਜੀ, ਮੈਂ ਇਹਨਾਂ ਤੋਂ ਲੈਣਾ ਸੀ ਕਰਜ਼ਾ ਤੇ ਮੈਨੂੰ ਇਹਨਾਂ ਨੇ ਗਜ ਕੱਪੜਾ ਪਾ ਕੇ ਹੀ ਨੱਪ ਦਿੱਤਾ। ਜੇ ਮੈਂ ਵੱਡਾ ਹੋ ਜਾਂਦਾ, ਮਾਂ ਦੀ ਗੁੱਤ ਨੂੰ ਚਾੜ ਕੇ ਵੱਟ ਦੋ ਚਾਰ ਲਾਇਆ ਕਰਨੀਆਂ ਸੀ, ਧਨ ਜਿੰਨਾ ਸੀ ਖੋਹ ਲੈਣਾ ਸੀ, ਮੌਜਾਂ ਲੁੱਟਿਆ ਕਰਨੀਆਂ ਸੀ। ਦੂਸਰਾ ਕਹਿੰਦਾ, ਮੈਂ ਤੇ ਉਹਨਾਂ ਤੋਂ ਜ਼ਿਆਦਾ ਕਰਜ਼ਾ ਲੈਣਾ ਸੀ, ਜੇ ਮੈਨੂੰ ਉੱਦਾਂ ਨਾ ਖਰਚਾ ਦਿੰਦੇ, ਮੈਂ ਉਹਨਾਂ ਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਲਿਆ ਕਰਨਾ ਸੀ, ਪਿਛਾਂ ਬਾਹਾਂ ਬੰਨ ਦੇਣੀਆਂ ਸੀ। ਤੀਜਾ ਕਹਿੰਦਾ, ਜੇ ਮੈਂ ਕਿਤੇ ਜਵਾਨ ਹੋ ਜਾਂਦਾ ਨਾ ਤੇ ਮੇਰਾ ਜਿਹੜਾ ਪਿਓ ਕੰਜੂਸ ਹੈ, ਮੈਂ ਉਹਦੀਆਂ ਲੱਤਾਂ ਨੂੰ ਰੱਸਾ ਪਾ ਕੇ ਖੂਹ 'ਚ ਲਮਕਾ ਦੇਣਾ ਸੀ, ਇੱਕ ਗੋਤਾ ਦੇ ਕੇ ਬਾਹਰ ਕੱਢ ਲੈਣਾ ਸੀ। ਜਦੋਂ ਇਹੋ ਜਿਹੀਆਂ ਗੱਲਾਂ ਸੁਣੀਆਂ, ਉਸੇ ਵੇਲੇ ਰੋਮ ਖੜੇ ਹੋ ਗਏ, ਕਹਿਣ ਲੱਗੇ, ਵਾਹਿਗੁਰੂ ਨੇ ਚੰਗਾ ਹੀ ਕੀਤਾ, ਵੇਲੇ ਸਿਰ ਇਹਨਾਂ ਨੂੰ ਸਾਂਭ ਲਿਆ। ਵੱਡਿਆਂ ਹੋ ਕੇ ਇਹਨਾਂ ਨੇ ਕਿਹੜਾ ਸੁੱਖ ਦੇਣਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਹੇ ਹਰੀ ਲਾਲ, ਹੇ ਹਰੀ ਕ੍ਰਿਸ਼ਨ, ਜੋ ਪ੍ਰਭੂ ਕਰਦਾ ਉਹਦੇ ਭਾਣੇ ਵਿੱਚ ਪ੍ਰਸੰਨ ਰਹਿਣੇ ਚਾਹੀਦਾ ਹੈ। ਕਤੰਚ ਬਨਤਾ ਬਿਨੋਦ ਸੁਤੈ, ਕੀ ਹੈ ਬਨਤਾ, ਇਸਤਰੀ ਦਾ ਲਾਡ ਪਿਆਰ ਤੇ ਕੀ ਹੈ ਪੁੱਤਰ ਦਾ ਸੁੱਖ, ਪੁੱਤਰ ਦੇ ਨਾਲ ਕਲੂਲ ਕਰਨੀ। ਇਹ ਚੰਦ ਦਿਨਾਂ ਦਾ ਮੇਲਾ ਹੈ, ਸਦਾ ਨਹੀਂ ਰਹਿਣਾ।
ਕਤੰਚ ਭਰਾਤ ਮੀਤ ਹਿਤ ਬੰਧਵ,
ਕੀ ਹਨ ਭਰਾ, ਸਕੇ ਭਰਾ, ਜਿਨ੍ਹਾਂ ਦੇ ਸਾਈਂ ਜਿਉਂਦਾ ਹੈ। ਮੀਤ ਮੀਤ ਮੈਣੇ ਮਿੱਤਰ, ਹਿਤ ਮੈਣੇ ਹਿਤੂ, ਬੰਧਵ ਮੈਣੇ ਸੰਬੰਧੀ। ਹਿਤ ਬੰਧਵ ਜਿਹੜੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਹਨ, ਸਹੁਰਾ ਹੈ, ਸੱਸ ਹੈ, ਤਾਇਆ ਹੈ, ਚਾਚਾ ਹੈ, ਇਹ ਜਿੰਨੇ ਰਿਸ਼ਤੇਦਾਰ ਹਨ, ਕੀ ਹਨ, ਨਾ ਭਰਾ, ਨਾ ਮਿੱਤਰ, ਨਾ ਸੰਬੰਧੀ, ਇਹਨਾਂ ਨੇ ਅੰਤ ਦੇ ਸਮੇਂ ਨੀ ਤੇਰੀ ਹਾਮੀ ਭਰਨੀ, ਇਹ ਸਾਰੇ ਮਤਬਲ ਪ੍ਰਸਤ ਹਨ, ਤੈਨੂੰ ਪਤਾ ਨੀ ਇਸ ਗੱਲ ਦਾ।
ਕਤੰਚ ਮੋਹ ਕੁਟੰਬਯਤੇ,
ਕੀ ਹੈ ਪਰਿਵਾਰ ਦਾ ਮੋਹ। ਕਤੰਚ ਮੋਹ ਕੁਟੰਬਯਤੇ, ਕੁਟੰਬ ਅਤੇ ਕੁਟੰਬ ਮੈਣੇ ਪਰਿਵਾਰ, ਤੇ ਪਰਿਵਾਰ ਦਾ ਗਾਂ ਪਰਿਵਾਰ, ਜੋ ਪੁੱਤਰ ਦਾ ਪਰਿਵਾਰ ਹੈ, ਪੁੱਤਰ ਵਿਆਹਿਆ ਗਿਆ, ਘਰ ਵਿੱਚ ਨੂੰਹ ਆ ਗਈ, ਉਹਦੇ ਤੋਂ ਗਾਂ ਪੁੱਤਰ ਹੋ ਗਏ, ਉਹਦੇ ਭਰਾ ਆਉਂਦੇ ਹਨ, ਉਹਦੇ ਹੋਰ ਰਿਸ਼ਤੇਦਾਰ ਮਿਲਣ ਵਾਸਤੇ ਆਉਂਦੇ, ਇਹ ਸਾਰਾ ਜਿਹੜਾ ਕੂੜਮਾ ਹੈ ਨਾ ਪਰਿਵਾਰ ਦਾ, ਤੇ ਪਰਿਵਾਰ ਦਾ ਮੋਹ, ਇਹ ਕਤੰਚ ਗੁਰਦੇਵ ਕਹਿੰਦੇ ਕੀ ਹੈ, ਭਾਵ ਕੁਛ ਵੀ ਨਹੀਂ, ਐਵੇਂ ਭੁਲੇਖਾ ਹੀ ਹੈ, ਐਵੇਂ ਭਰਮੀ ਹੈ।
ਕਤੰਚ ਚਪਲ ਮੋਹਣੀ ਰੂਪੰ,
ਚਪਲ ਮੋਹਣੀ, ਚਪਲ ਮਹੀਣੇ ਚੰਚਲ, ਮੋਹਣੀ ਮਹਿਣੇ ਮਨ ਨੂੰ ਮੋਹ ਲੈਣ ਵਾਲੇ, ਕੌਣ, ਮਾਇਆ। ਇਹ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ, ਇਹ ਵੀ ਕੀ ਚੀਜ਼ ਹੈ? ਪ੍ਰਭੂ ਪ੍ਰਾਪਤੀ ਦੇ ਰਾਹ ਵਿੱਚ ਜੋ ਮਹਾਤਮਾ ਚੱਲਦੇ ਹਨ, ਉਹਨਾਂ ਦੇ ਰਸਤੇ ਵਿੱਚ ਇਹ ਚੀਜ਼ਾਂ ਰੋਕ ਨਹੀਂ ਪਾਉਂਦੀਆਂ, ਪਰ ਸੰਸਾਰੀਆਂ ਨੂੰ ਕਦਮ ਕਦਮ ਤੇ ਜੰਜੀਰਾਂ ਦੀ ਤਰ੍ਹਾਂ ਇਹਨਾਂ ਨੇ ਜਕੜਿਆ ਹੋਇਆ ਹੈ। ਕਤੰਚ ਚਪਲ ਮੋਹਣੀ ਰੂਪੰ, ਇਹ ਮਨ ਨੂੰ ਚੰਚਲ ਕਰ ਦੇਣ ਵਾਲੀ ਜਿਹੜੀ ਮਾਇਆ ਹੈ, ਗੁਰਦੇਵ ਕਹਿੰਦੇ ਕੀ ਚੀਜ਼ ਹੈ? ਪਰ ਮਨੁੱਖ ਦਾ ਮਨ ਵਾਰੰਵਾਰ ਇਹਨਾਂ ਵੱਲ ਜਾਂਦਾ ਹੈ।
ਪੇਖੰਤੇ ਤਿਆਗੰ ਕਰੋਤ,
ਗੁਰਦੇਵ ਕਹਿੰਦੇ ਵਹਿੰਦਿਆਂ ਵਹਿੰਦਿਆਂ ਜੀਵ ਨੂੰ ਛੱਡ ਜਾਂਦੀ ਹੈ। ਇਸ ਵਾਸਤੇ ਭਰਥਰੀ ਨੇ ਬੜਾ ਸੁੰਦਰ ਲਿਖਿਆ ਹੈ ਕਿ ਜਿਸ ਚੀਜ਼ ਦੀ ਟਿਕ ਟਿਕੀ ਮਨੁੱਖ ਦੇ ਮਨ ਵਿੱਚ ਲੱਗੀ ਰਹੇ, ਮਨ ਉਹੋ ਜਿਹਾ ਹੋ ਜਾਂਦਾ ਹੈ। ਇਸ ਵਾਸਤੇ ਇਸ ਚੰਚਲ ਮਾਇਆ ਦਾ ਧਿਆਨ ਹੀ ਨਾ ਧਰਿਆ ਕਰ। ਇੱਕ ਜੜ ਮਾਇਆ ਹੈ, ਇੱਕ ਚੇਤਨ ਮਾਇਆ ਹੈ। ਚੰਚਲਾ ਕੋ ਮਤ ਚਿੱਤ, ਚੰਚਲ ਕਰਤ ਚਿੱਤ, ਚੰਚਲਾ ਕੀ ਰਤ ਮਨ, ਚੰਚਲ ਕੇ ਵਤ ਹੈ, ਭੂਪਨ ਕੀ ਪ੍ਰਗੁਟੀ, ਕੁਟੀ ਮੇ ਬਸ ਬਧੂ ਵਤ, ਗਤਾ ਗਤ ਕੇ ਵਪਾਰ, ਵਿੱਚ ਵਿੱਚ ਰਤ ਹੈ। ਕਾਸ਼ੀ ਜੁਗੀ ਜੂਥਨ ਕੇ ਬੀਥਨ ਕੇ ਧਾਮ ਗ੍ਰਾਮ ਤਾਕੇ ਦੁਆਰੇ, ਅਟੋ ਓਡ ਕੰਥਾ ਮੋਏ ਮਤ ਹੈ, ਤਾਤੇ ਪ੍ਰਾਣ ਪਾਤਰ ਪਰੇ, ਭਿਖਿਆ ਤਸੋ ਪ੍ਰਾਣ ਤਰੇ, ਕਮਲਾ ਕੀ ਰਤ ਲੋਕ ਕਮਲਾ ਕਰਤ। ਕਮਲਾ ਕੀ ਰਤ, ਰਤ ਮੈਣੇ ਪ੍ਰੀਤੀ, ਜਿਹੜੀ ਕਮਲਾ ਕਮਲਿਆ ਕਰ ਦੇਣ ਵਾਲੀ ਮਾਇਆ ਹੈ ਨਾ, ਇਸ ਦੀ ਰਤ ਪ੍ਰੀਤੀ ਨੇ ਸਾਰੀ ਦੁਨੀਆਂ ਨੂੰ ਕਮਲਾ ਕੀਤਾ ਹੋਇਆ ਹੈ, ਪਾਗਲ ਕੀਤਾ ਹੋਇਆ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਇਹ ਜਿਹੜੀ ਚੰਚਲ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ ਨਾ, ਬੇਖੰਤੇ ਤਿਆਗੰ ਕਰੋਤ, ਇਹ ਵਿੰਦਿਆ ਵਿੰਦਿਆ ਹੀ ਜੀਵ ਦਾ ਸਾਥ ਛੱਡ ਕੇ ਚਲੀ ਜਾਂਦੀ ਹੈ, ਸਾਥ ਨਹੀਂ ਨਿਭਾਉਂਦੀ।
ਰੰਤ ਸੰਗ ਭਗਵਾਨ ਸਿਮਰਨ।
ਹਰੀ ਲਾਲ ਤੇ ਹਰੀ ਕ੍ਰਿਸ਼ਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੋਈ ਚੀਜ਼ ਨਾਲ ਨਿਭਣ ਵਾਲੀ ਵੀ ਹੈ? ਤਾਂ ਗੁਰਦੇਵ ਕਹਿੰਦੇ ਹਾਂ, ਨਾਲ ਨਿਭਣ ਵਾਲੀ ਵੀ ਵਸਤੂ ਹੈ, ਰਹੰਤ ਸੰਗ ਭਗਵਾਨ ਸਿਮਰਨ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਸਦਾ ਨਾਲ ਰਹਿੰਦਾ ਹੈ, ਉਹਨੇ ਨਾਲ ਜਾਣਾ ਹੈ। ਮਾਂ ਨੇ ਇੱਥੇ ਰਹਿ ਜਾਣਾ, ਪਿਓ ਨੇ ਇੱਥੇ ਰਹਿ ਜਾਣਾ, ਘਰ ਵਾਲੀ ਨੇ, ਪੁੱਤਰਾਂ ਨੇ, ਮਿੱਤਰਾਂ ਨੇ, ਭਰਾਵਾਂ ਨੇ, ਮਾਇਆ ਨੇ, ਸਭ ਕੁਝ ਵਹਿੰਦਿਆਂ ਵਹਿੰਦਿਆਂ ਜੀਵ ਨੇ ਛੱਡ ਜਾਣਾ ਹੈ। ਪਰ ਇੱਕ ਚੀਜ਼ ਇਹਦੇ ਨਾਲ ਵੀ ਅਗਾਂਹ ਜਾਣੀ ਹੈ, ਉਹ ਹੈ ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਸਿਮਰਨ। ਤਿੰਨ ਸੰਬੰਧ ਮੰਨੇ ਹਨ, ਇੱਕ ਮਾਇਆ ਦਾ, ਇੱਕ ਸੰਬੰਧੀਆਂ ਦਾ, ਇੱਕ ਕਰਮਾਂ ਦਾ। ਮਾਇਆ ਉਹਨਾਂ ਚਿਰ ਕਵੇਂ ਆਵੇਗੀ ਜਿੰਨਾ ਚਿਰ ਹੋਸ਼ ਵਾਸ਼ ਕਾਇਮ ਹੈ, ਜਦੋਂ ਸੁਰਤੀ ਬਿਰਤੀ ਅਸਤ ਵਿਅਸਤ ਹੋ ਗਈ ਘਰ ਵਾਲਿਆਂ ਨੇ, ਇਹਦੇ ਨਿਮਿੱਤ ਇਹਦੀ ਜਾਨ ਨਿਕਲ ਜਾਵੇ, ਅਖੰਡ ਪਾਠ ਤੱਕ ਨਹੀਂ ਕਰਾਉਣਾ। ਤੇ ਮਰਨ ਵਾਲਾ ਤੇ ਹੁਣ ਮਰਨ ਕਿਨਾਰੇ ਪੁੱਜਿਆ ਹੀ ਆ, ਧਨ ਕਿਉਂ ਬਰਬਾਦ ਕਰਨਾ ਹੈ? ਜਿਹੜਾ ਪਰਿਵਾਰ ਸੰਬੰਧੀ ਕੋੜਮਾ ਹੈ, ਉਹਦਾ ਪ੍ਰੇਮ ਸਾਰਾ ਸ਼ਮਸ਼ਾਨ ਘਾਟ ਤੱਕ ਹੈ, ਫੂਕ ਆਉਂਦੇ ਹਨ, ਡੱਕੇ ਸੁੱਟ ਆਉਂਦੇ, ਹੁਣ ਸੰਬੰਧ ਟੁੱਟ ਗਿਆ। ਪਰ ਕਰਮ ਇਹਦੇ ਨਾਲ ਜਾਂਦੇ ਹਨ ਅਗਲੇ ਬੰਨੇ, ਉੱਥੇ ਲੇਖਾ ਚੋਖਾ ਹੁੰਦਾ ਹੈ, ਉੱਥੇ ਨਾਮ ਛਡਾਉਂਦਾ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਰਹੰਤ ਸੰਗ ਭਗਵਾਨ ਸਿਮਰਨ, ਵਾਹਿਗੁਰੂ ਦਾ ਸਿਮਰਨ ਹੀ ਤੇਰੇ ਨਾਲ ਨਿਭੇਗਾ।
ਨਾਨਕ ਲਬਧੰ ਅਚੁੱਤਨ ਹੈ।
ਇਹ ਸਿਮਰਨ ਮਿਲਦਾ ਕਿੱਥੋਂ ਹੈ? ਇਹ ਮਿਲੇਗਾ ਅਚੁੱਤ, ਅਗਿੜ, ਅਡਿੱਗ ਪਰਮਾਤਮਾ ਦੇ ਤਨ ਹੈ। ਤਨੇ ਮਹਿਣੇ ਪੁੱਤਰ, ਤਨੇ ਮਹਿਣੇ ਪਿਆਰੇ, ਤਨੇ ਮਹਿਣੇ ਨਜ਼ਦੀਕੀ। ਜੋ ਵਾਹਿਗੁਰੂ ਦੇ ਪੁੱਤਰ ਹਨ, ਵਾਹਿਗੁਰੂ ਦੇ ਪੁੱਤਰ ਹਨ ਸੰਤ ਮਹਾਤਮਾ ਮਹਾਂਪੁਰਸ਼, ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਸੇਵਾ ਟਹਿਲ ਕਰਨ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ, ਜੋ ਹੈ ਬੜਾ ਕੀਮਤੀ। ਹਰੀ ਲਾਲ ਤੇ ਹਰੀ ਕ੍ਰਿਸ਼ਨ ਦੇ ਮਨ ਵਿੱਚ ਥੋੜ੍ਹੀ ਜਿਹੀ ਸ਼ੰਕਾ ਹੈ ਵੀ ਗੱਲਾਂ ਤੇ ਸੁਣ ਲਈਆਂ, ਪਰ ਅਜੇ ਮਨ ਨੇ ਨਿਸ਼ਚਾ ਨਹੀਂ ਕੀਤਾ। ਗੁਰਦੇਵ ਥੂਣੀ ਖੰਡਨ ਨਿਆਏ ਦੁਆਰਾ ਇਸ ਨੂੰ ਹੋਰ ਪ੍ਰਪੱਕ ਕਰਦੇ ਹਨ ਅਗਲੇ ਸ਼ਲੋਕ ਵਿੱਚ।
ਤ੍ਰਿਗੰਤ ਮਾਤ ਪਿਤਾ ਸਨੇਹ।
ਅਜੇ ਵੀ ਉਹ ਤੇਰੇ ਮਨ ਦਾ ਪਿਆਰ ਮਾਂ ਨਾਲੋਂ ਪਿਓ ਨਾਲੋਂ ਟੁੱਟਾ ਨਹੀਂ। ਤ੍ਰਿਗੰਤ ਮਾਤ ਪਿਤਾ ਸਨੇਹ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਮਾਂ ਦੇ ਪਿਓ ਦੇ ਖਲਜਗਣ ਵਿੱਚ ਹੀ ਫਸਿਆ ਹੋਇਆ ਹੈ, ਉਸ ਨੂੰ ਤ੍ਰਿਗਾਕਾਰ ਹੈ। ਕਿਸੇ ਬੰਦੇ ਨੂੰ ਕਹਿ ਦਈਏ ਨਾ ਫਿਟੇ ਮੂੰਹ ਤੇਰਾ, ਉਹਨੂੰ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਕਹਿੰਦੇ 100 ਵੇਰਾ ਕਿਸੇ ਨੂੰ ਕਹੋ ਫਿਟੇ ਮੂੰਹ ਤੇ ਇੱਕ ਲਾਣਤ ਬਣਦੀ ਹੈ, ਤੇ 100 ਲਾਣਤ ਪਾਈਏ ਵੀ ਲਾਣਤ ਆ ਤੇਰੇ ਇਸ ਕਰਮ ਨੂੰ, ਨਿਖਿਧ ਕਰਮ ਕੀਤਾ ਈ, ਤੇ 100 ਲਾਣਤ ਦੀ ਇੱਕ ਤ੍ਰਿਗ ਬਣਦੀ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤ੍ਰਿਗੰਤ ਮਾਤ ਪਿਤਾ ਸਨੇਹ, ਤ੍ਰਿਕਾਰ ਹੈ ਮਾਂ ਪਿਓ ਦੇ ਸਨੇਹ ਮਹਿਣੇ ਪ੍ਰੇਮ ਨੂੰ, ਫਟਕਾਰ ਹੈ, ਫਟਕਾਰ ਯੋਗ ਹੈ ਉਹਨਾਂ ਲੋਕਾਂ ਦਾ ਜੀਵਨ ਜਿਹੜੇ ਇੰਨੀ ਕੀਮਤੀ ਜ਼ਿੰਦਗੀ ਨੂੰ ਮਾਂ ਪਿਓ ਦੇ ਬੰਧਨ ਵਿੱਚ ਹੀ ਬਰਬਾਦ ਕਰਕੇ ਚਲੇ ਜਾਂਦੇ ਹਨ। ਜਿਹੜੀ ਮਾਂ ਨਾਮ ਨਹੀਂ ਜਪਣ ਦਿੰਦੀ ਉਹਨੂੰ ਤ੍ਰਿਗ ਕਿਹਾ, ਜਿਹੜਾ ਪਿਓ ਭਗਤੀ ਨਹੀਂ ਕਰਨ ਦਿੰਦਾ ਉਹਨੂੰ ਤ੍ਰਿਗ ਹੈ। ਜਿਹੜੇ ਮਾਤਾ ਪਿਤਾ ਵਾਹਿਗੁਰੂ ਦੀ ਬੰਦਗੀ ਵੱਲ ਲਾਉਂਦੇ ਉਹ ਚੰਗੇ ਹਨ। ਪ੍ਰਹਲਾਦ ਦੇ ਪਿਓ ਨੂੰ ਤ੍ਰਿਗ ਹੈ ਜਿਹੜਾ ਨਾਮ ਨਹੀਂ ਜਪਣ ਦਿੰਦਾ, ਰਾਵਣ ਨੂੰ ਤ੍ਰਿਗ ਹੈ ਜੋ ਭਜਨ ਵਿੱਚ ਨਹੀਂ ਲੱਗਣ ਦਿੰਦਾ, ਕਹਿੰਦਾ ਮੇਰਾ ਹੀ ਨਾਮ ਜਪੋ। ਕਬੀਰ ਸਾਹਿਬ ਭਜਨ ਕਰਦੇ, ਕਬੀਰ ਸਾਹਿਬ ਦੀ ਮਾਂ ਕਹਿੰਦੀ ਹੁਣ ਗੁਜ਼ਾਰਾ ਕਿਵੇਂ ਚੱਲੂਗਾ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗੁਰਾਈ। ਹੇ ਰਾਮ, ਹੁਣ ਇਹ ਮੁੰਡਾ ਜਿਉਂਦਾ ਰਹੂ 4 ਦਿਨ, ਇਹਨੇ ਕੰਮ ਹੀ ਛੱਡ ਦਿੱਤਾ ਹੈ। ਕਬੀਰ ਜੀ ਕਹਿੰਦੇ ਹਨ ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਵਿਸਰੇ ਰਾਮ ਸਨੇਹੀ। ਮਾਂ ਮੈਂ ਕਰਾਂਗੀ ਜਦੋਂ ਮੈਂ ਖੱਡੀ ਹੁਣ ਲੱਗਦਾ, ਨਾਲੀ ਵਿੱਚ ਦੀ ਧਾਗਾ ਖਿੱਚਦਾ ਮੇਰਾ ਵਾਹਿਗੁਰੂ ਭੁੱਲ ਜਾਂਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਮੇਰੀ ਤੇ ਮੌਤ ਹੋ ਜਾਂਦੀ ਆ, ਮੈਂ ਤੇਰੇ ਕੰਮ ਨੂੰ ਅੱਗ ਲਾਵਾਂ, ਮੈਂ ਤੇ ਹੁਣ ਬੰਦਗੀ ਕਰੂੰਗਾ। ਨਾਮਦੇਵ ਦੀ ਮਾਂ ਕਹਿੰਦੀ ਓ ਨਾਮਿਆ ਛੱਡ ਦੇ ਬੰਦਗੀ ਕਰਨੀ, ਰੁਦਨ ਘਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਜਾਨ ਬਚਾਲਾ ਪੁੱਤਰਾ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇ। ਨਾਮਦੇਵ ਕਹਿੰਦਾ ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਤੂੰ ਮੇਰੀ ਮਾਂ ਹੀ ਨਹੀਂ, ਜੇ ਮੇਰੀ ਮਾਂ ਹੁੰਦੀ ਹੋ ਤੇ ਮੈਨੂੰ ਇਸ ਬੰਨਿਓ ਵਰਜਦੀਓ ਨਾ, ਮੈਂ ਤੇਰਾ ਪੁੱਤਰ ਹੀ ਨਹੀਂ। ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ, ਨਾਮ ਦੇਵ ਤੇ ਹੱਥ ਹੀ ਛੱਡ ਦਿੱਤਾ ਮਸਤ ਕਰਕੇ, ਪਰ ਨਾਮ ਦੀ ਸ਼ਕਤੀ ਨਾਲ ਬਚ ਗਿਆ। ਬਾਲਮੀਕ ਦੀ ਮਾਂ ਬੜੀ ਚੰਦਰੀ ਹੈ, ਇਹਨੇ ਭਗਤੀ ਵੱਲ ਨਹੀਂ ਲਾਇਆ, ਪਾਪਾਂ ਵੱਲ ਲਾਇਆ ਹੈ। ਕਹਿੰਦੀ ਜੋ ਮਰਜ਼ੀ ਕਰ, ਲੁੱਟ ਕੇ ਲਿਆ, ਕਿਸੇ ਦਾ ਕਤਲ ਕਰਕੇ ਲਿਆ। ਇੱਕ ਦਿਨ ਬਾਲਮੀਕ ਜੀ ਜੰਗਲ ਵਿੱਚ ਇੱਕ ਸਾਧੂ ਆਦਮੀ ਨੂੰ ਪਕੜ ਲਿਆ, ਉਹਦੀ ਹੱਤਿਆ ਕਰ ਦਿੱਤੀ, ਉਹਦਾ ਕਤਲ ਕਰ ਦਿੱਤਾ। ਮਾਰ ਕੇ ਜਦੋਂ ਉਹਦੇ ਕੱਪੜੇ ਫਰੋਲੇ ਤੇ ਚਾਰ ਕੌਡੀਆਂ ਨਿਕਲ ਗਈਆਂ, ਚਾਰ ਕੌਡੀਆਂ ਘਰ ਲੈ ਜਾਂਦੀਆਂ, ਪਛਤਾਪ ਕੀਤਾ, ਮੰਜੀ ਤੇ ਪੈ ਗਏ, ਕਹਿਣ ਲੱਗੇ ਮਨਾ ਬੰਦਾ ਵੀ ਮਾਰਿਆ ਤੇ ਮਿਲ ਗਿਆ ਵੀ ਚਾਰ ਕੌਡੀਆਂ, ਇਹੋ ਜਿਹੇ ਕੰਮ ਹੁਣੋਂ ਕੀ ਥੁੜਿਆ। ਮਾਂ ਨੂੰ ਪਤਾ ਲੱਗਾ, ਉਹਨੇ ਕਿਹਾ ਬੇਟਾ ਕੀ ਗੱਲ ਹੋ ਗਈ, ਇਹ ਚੌਂ ਕੌਡੀਆਂ ਦਾ ਤੇ ਬਹੁਤ ਕੁਝ ਆ ਜਾਣਾ। ਬਾਜ਼ਾਰ ਵਿੱਚ ਗਈ ਜਿੱਥੇ ਮੱਛੀਆਂ ਦੇ ਪੂੰਗ ਵਿਕਦੇ ਸੀ, ਉਹ ਕਿੰਨੇ ਬੜੇ ਪੂੰਗ ਲੈ ਆਈ। ਕਹਿੰਦੀ ਤੂੰ ਇੱਕ ਬੰਦਾ ਮਾਰਨ ਤੋਂ ਡਰਨ ਡਿਆ, ਆਹ ਵੇਖ ਚੌਂ ਕੌਡੀਆਂ ਦੇ 400 ਮੱਛੀਆਂ ਦੇ ਪੂੰਗ ਆ ਗਏ ਨੇ, ਉਹ ਵੀ ਤੇ ਹੈਗੇ ਨੇ ਨਾ ਜਿਹੜੇ ਚੌਂ ਕੌਡੀਆਂ ਬਦਲੇ 400 ਦਾ ਕਤਲ ਕਰਦੇ ਨੇ, ਤੂੰ ਇੱਕ ਤੋਂ ਡਰਨ ਡਿਆ। ਇਹ ਮਾਂ ਦੀ ਸਿੱਖਿਆ ਸੀ। ਜੇ ਮਾਂ ਚੰਗੇ ਬੰਨੇ ਪ੍ਰੇਰ ਦੇਵੇ ਤੇ ਮਨੁੱਖ ਚੰਗਾ ਬਣ ਜਾਂਦਾ ਹੈ, ਜੇ ਮਾਂ ਬੁਰੀ ਸਿੱਖਿਆ ਦੇ ਦੇਵੇ ਬੁਰੇ ਬੰਨੇ ਚਲੇ ਜਾਂਦਾ ਹੈ। ਜਿਹੜੀ ਮਾਂ ਭਜਨ ਵਿੱਚ ਵਿਘਨ ਪਾਉਂਦੀ ਹੈ, ਮਾਤ ਤਾਤ ਗੁਰਨਾਰ, ਤਾਤ ਮਾਤ ਗੁਰਨਾਰ, ਜੋ ਵਿਘਨੀ ਹਰ ਭਜਨ ਮੈਂ, ਜਿਹੜਾ ਮਾਂ ਜਿਹੜੀ ਮਾਂ, ਜਿਹੜਾ ਪਿਓ, ਜਿਹੜਾ ਉਸਤਾਦ ਮਾਸਟਰ ਨਾਮਦੇਵ ਪੜ੍ਹਾਉਂਦੇ ਸਨ ਨਾ ਪ੍ਰਹਿਲਾਦ ਨੂੰ ਸੰਡਾ ਤੇ ਮਰਕਾ, ਜਿਹੜੇ ਜਿਹੜੇ ਹਰੀ ਦੀ ਭਗਤੀ ਵਿੱਚ ਰੁਕਾਵਟ ਹਨ, ਕਹਿੰਦੇ ਤਾਕੋ ਮਾਰੋ ਡਾਰ, ਇਹ ਪ੍ਰਤੀਬੰਧਕ ਜੀਵ ਕੋ, ਇਹਨਾਂ ਦਾ ਤੇ ਮਰ ਜਾਣਾ ਹੀ ਚੰਗਾ, ਜੇ ਮਰ ਜਾਣ ਗਲੋਂ ਲੈ ਜਾਣ ਤੇ ਰੱਬ ਦੀ ਬੰਦਗੀ ਵਿੱਚ ਵਿਘਨ ਨਾ ਪਵੇ। ਨੀਚ ਕੀ ਸੰਗ ਤੇ ਮੀਚ ਭਲੀ, ਪਰਮਾਰਥ ਵਿੱਚ ਵਿਰੋਧ ਨਾ ਮਾਸੋ। ਨੀਚ ਬੰਦੇ ਦੀ ਸੰਗਤ ਨਾਲੋਂ ਤੇ ਮੌਤ ਹੀ ਚੰਗੀ, ਪਰਮਾਰਥ ਤੇ ਨਾ ਵਿਗੜੇਗਾ। ਤ੍ਰਿਗੰਤ ਮਾਤ ਪਿਤਾ ਸਨੇਹ, ਜਿਹੜਾ ਜੀਵ ਪ੍ਰਭੂ ਭਗਤੀ ਤੋਂ ਖਾਲੀ ਮਾਂ ਪਿਓ ਦੇ ਪ੍ਰੇਮ ਵਿੱਚ ਹੀ ਉਮਰ ਬਤੀਤ ਕਰ ਦਿੰਦਾ, ਫਟਕਾਰ ਯੋਗ ਹੈ।
ਤ੍ਰਿਗ ਸਨੇਹ ਪ੍ਰਾਤ ਬੰਧ ਹੈ,
ਤ੍ਰਿਗਾਕਾਰ ਹੈ, ਫਟਕਾਰ ਯੋਗ ਹੈ ਉਸ ਦੇ ਜੀਵਨ ਨੂੰ। ਸਨੇਹ ਕਹੀਏ ਪ੍ਰੇਮ, ਜਿਹਦਾ ਪ੍ਰੇਮ ਭਰਾਵਾਂ ਵਿੱਚ ਹੈ, ਜਿਹਦਾ ਪ੍ਰੇਮ ਸੰਬੰਧੀਆਂ ਵਿੱਚ ਹੈ। ਭਰਾਤ ਬੰਧਵ ਹੈ, ਬੰਧਵ ਮਹਿਣੇ ਸੰਬੰਧੀ, ਜਿਹੜਾ ਸੰਬੰਧੀਆਂ ਦੇ ਕੰਮ ਕਰਦਿਆਂ ਸਾਰੀ ਉਮਰ ਬਰਬਾਦ ਕਰੀ ਜਾਂਦਾ, ਭਰਾਵਾਂ ਦੇ ਮੋਹ ਵਿੱਚ ਹੀ ਉਮਰ ਗੁਲਦਾਨ ਕਰ ਦਿੱਤੀ ਹੈ, ਉਹਨੂੰ ਵੀ ਗੁਰਦੇਵ ਕਹਿੰਦੇ ਤ੍ਰਿਗ ਹੈ।
ਤ੍ਰਿਗ ਸਨੇਹ ਬੰਤਾ ਬਿਲਾਸ ਸੁਤ ਹੈ,
ਫਟਕਾਰ ਯੋਗ ਹੈ ਉਹ ਪ੍ਰੇਮ ਜੋ ਇਸਤਰੀ ਤੇ ਪੁੱਤਰਾਂ ਦੇ ਲਾਡ ਪਿਆਰ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਵੇ, ਨਾ ਨਿਤਨੇਮ ਹੋ ਸਕੇ, ਨਾ ਗੁਰਦੁਆਰੇ ਆ ਸਕੇ ਆਦਮੀ। ਮਹਾਰਾਜ ਫਿਰ ਅਸਲੀ ਰਸਤਾ ਕਿਹੜਾ ਹੈ ਦੱਸਦੇ ਹਨ।
ਤ੍ਰਿਗ ਸਨੇਹ ਗ੍ਰਹਾਰਥ ਕਹੈ,
ਇਹ ਫਟਕਾਰ ਯੋਗ ਹੈ ਉਹ ਪ੍ਰੇਮ ਗ੍ਰਹਾਰਥ ਮੈਣੇ ਘਰ, ਕਹਿ ਮੈਣੇ ਕੀ ਹੈ ਘਰ, ਗ੍ਰਹਿ ਅਰਥ ਕਹੇ ਗ੍ਰਹਿ ਮੈਣੇ ਘਰ, ਕੰਨੇ ਦਾ ਬਣ ਗਿਆ ਐੜਾ ਬਣ ਗਿਆ ਅਰਥ, ਅਰਥ ਮੈਣੇ ਪਦਾਰਥ, ਘਰ ਦੇ ਜਿੰਨੇ ਪਦਾਰਥ ਹਨ, ਕਹੇ ਮੈਣੇ ਕੀ ਹਨ, ਕੀ ਤੇਰੇ ਨਾਲ ਚਲੇ ਜਾਣਗੇ, ਚਾਰ ਦਿਨਾਂ ਦਾ ਮਹਿਮਾਨ ਹੈ, ਅੱਜ ਹੈ ਕੱਲ ਨਹੀਂ ਹੋਵੇਗਾ।
ਸਾਧ ਸੰਗ ਸਨੇਹੇ ਸਤਿਅੰ,
ਫਿਰ ਕਰਨਾ ਕੀ ਚਾਹੀਦਾ ਹੈ, ਹੇ ਹਰੀ ਲਾਲ ਹੇ ਹਰੀ ਕ੍ਰਿਸ਼ਨ, ਕਰਨਾ ਇਹ ਚਾਹੀਦਾ ਪ੍ਰਭੂ ਦਾ ਭਜਨ। ਸਾਧ ਸੰਗ ਸਨੇਹੇ ਸਤਿਅੰ, ਸਨੇਹ ਮਹਿਣੇ ਪ੍ਰੇਮ, ਸਤ ਪ੍ਰੇਮ ਹੈ ਸਾਧ ਸੰਗਤ ਦਾ, ਜੋ ਸਾਧ ਸੰਗਤ ਨਾਲ ਪਿਆਰ ਕਰਦਾ ਹੈ। ਸੁਖਿਅੰ ਬਸੰਤ ਨਾਨਕੈ, ਉਹ ਸੁਖਾਂ ਵਿੱਚ ਵਸ ਜਾਂਦਾ ਹੈ। ਗੁਰੂ ਨਾਨਕ ਦੇਵ ਫਰਮਾਉਂਦੇ ਹਨ ਬਸੰਤ ਮਹਿਣੇ ਵਾਸਾ ਹੁੰਦਾ ਹੈ, ਸੁਖਿੰਗ ਮਹਿਣੇ ਉਸਦਾ ਸੁਖਾਂ ਵਿੱਚ। ਜਿਹੜਾ ਮਨੁੱਖ ਸਾਧ ਸੰਗਤ ਨਾਲ ਪਿਆਰ ਕਰਦਾ ਹੈ ਉਹਨੂੰ ਸਦੈਵੀ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਦੋ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੋਹ ਨਿਵਿਰਤੀ ਪ੍ਰਥਾਏ ਉਚਾਰਨ ਕੀਤੇ ਹਨ। ਅਗਲੇ ਦੋ ਸ਼ਲੋਕ ਜਿਹੜੇ ਹਨ ਹੰਕਾਰ ਨਿਵਿਰਤੀ ਪ੍ਰਥਾਏ ਹਨ, ਅਖੀਰਲੀਆਂ ਤੁਕਾਂ ਪੜ੍ਹ ਕੇ ਸਮਾਪਤੀ।
ਤ੍ਰਿਗ ਸਨੇਹ ਬੰਤਾ ਬਲਾਸਤ ਹੈ,
ਤ੍ਰਿਗ ਸਨੇਹ ਗ੍ਰਹਾਰਥ ਕਹੈ, ਸਾਧ ਸੰਗ ਸਨੇਹ ਸਤਿਅੰ, ਸੁਖਿਅੰ ਬਸੰਤ ਨਾਨਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਮ ਸ੍ਰੀ ਵਾਹਿਗੁਰੂ ਜੀ। ਮਿਥਿਆਂਤ ਦੇਹਿੰ ਖਿਣੰਤ ਬਲਨੰ, ਬਧੰਤ ਜਰੂਆ ਹਤਿਅੰਤ ਮਾਇਆ। अत्यंत आशा अथित भवनं ग्रंथ सवासा पयान तर्मं पतांत मोह कूप दुर्लभ देहं तत् आसनं नानक गोविंद 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 गोपाल कृपा काच कोटं रचांत्वं लेपनं रक्त चरमणं नवंत द्वारं पीतहतं वाय रूपं अस्थाय रूपं असंभनं गोविंद नामं न सिमरंत अज्ञाने जानंत अस्त्रहं दुर्लभ देहि उद्धरंत साध शरण नानक हर 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 हरे जपंत दुर्लभ देहि उद्धरंत साध शरण नानक हर 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 हरि जपंत वाहिगुरु जी का खालसा वाहिगुरु जी की फतेह।
साध संगत जी धन गुरु अर्जन देव महाराज जी सहस्कृति श्लोकों विच जो उपदेश दे रहे हैं तीजे अते चौथे श्लोक विच हंकार निवृत्ति प्रथाए गुरुदेव फरमाते हैं
मिथ्यंत देहं
गुरुदेव कथन करते हैं हे हरि कृष्ण हरि लाल जो देह है जो शरीर है ये मिथ्या है। मिथ्या का अर्थ हुंदा नाशवान जो हुण दिस रहा है कड़ीक नूं नहीं होवेगा। जिन्नियां भी देहां हन सारियां बिनस जान वालियां हन किथे तेंडे मापियां तेरे मापे किथे हन जिन्हां ने तेनों जन्म दिता तेरे वेंदियां वेंदियां वह चले गए हन चले आपां भी जाना है। जिन्हां लोगों ने शरीर नूं मिथ्या समझिया है वह प्रभु भगती विच कामयाब हन जिन्हां ने जीवना सच समझ लिया मरना झूठ समझ लिया उन्हां वास्ते नरक तैयार हन। जिन्हां ने मरना सच जीवना झूठ इस सिद्धांत नूं अपनाया है वह धनता योग हन। जिन्हें भी शरीर हैं अवतारां दे पीरां दे पैगंबरां दे वह नहीं रहे तो साडा शरीर कित्थों रहना है। शिव ब्रह्मा विष्णु भी इत्थों चले गए। इस सच्चाई नूं गुरु गोबिंद सिंह महाराज जी इन्हां शब्दां द्वारा स्पष्ट करते हैं एक शिव पए एक गए एक फेर पए। एक शिवजी जगत विच आया मर के चला गया फिर जम पिया फिर मर गया फिर जम पिया एक शिव पए एक गए एक फिर पए। रामचंद्र कृष्ण के अवतार भी अनेक हैं एक राम नहीं होया एक कृष्ण नहीं होया किते कृष्ण से कीट कोटे उपाय कलगीधर पातशाह कहिंदे उस वाहिगुरु ने करोड़ा कृष्ण करोड़ा राम जगत विच भेजे। एक शिव पए एक गए एक फेर पए रामचंद्र कृष्ण के अवतार भी अनेक हैं। ब्रह्मा और विष्णु के ते वेद और पुराण के ते सिमरत सम्मोहन के होए होए बताए हैं मोहन दी मदार केते अश्विनी कुमार केते अंसा अवतार केते कालवस पए हैं पीर पकाम्र केते घने न परत एते भूमि ते होए सब भूम में मिलत हैं। इस धरती ते अनेका राजे महाराजे अवतार पीर पैगंबर होए ते चले गए। मनु मान ताता दलीप पृथु रघु आज दशरथ पूत राम रावण दे दली है मारकंड लोमस अगस्त दुर्वाशा रिक कौशिक वशिष्ठ व्यास कथा जाकी चली है, जीवन मृगिंद जोगी जगत जग जानत है, गोरख के मुंडे मृदेह खाकर अली है, काल महाबली हल दली मली गली गली हारे शली बली दाल कहूं की ना गली है। इस काल दे सामने किसे दी दाल नहीं गली, इन्हें दाल वांगू सारियां नू दल के रख देता है। कलगी धन गुरु अर्जन देव महाराज जी उपदेश कर रहे हैं कि मिथ्यंत देहं, देहां जिन्हां भी हैं, शरीर जिन्ने भी हैं, सारे मिथ्या हैं।
किणंत बलनं,
बलनं दा अर्थ है बल, बल कहिंदे शक्ति नू। मनुख दे शरीर दी शक्ति दिनों दिन खीण हुंदी जांदी है, क्षीण हुंदी जांदी है, घटदी जांदी है। इसे वास्ते तां सानूं सतगुरु जी वार वार सिखिया दिंदे हन, जब लग जरा रोग नहीं आया, जब लग काल ग्रसी नहीं काया, जब लग बिकल भई नहीं बाणी, भज ले रे मन सारंग पाणी, अब न भजस भजस कब पाई, आवे अंत न भजे आ जाई। अंत दे समय तेरे कोलो सिमरन नहीं होना, नितनेम नहीं होना, इशनान भी नहीं होना। हो सकता है कि घरों गुरुद्वारे तक भी ना पुजिया जावे, हो जे दिन भी आ जाने अनंत दे समय। हुण जवानी दा समा है, हुण हल्ला मार के लक बन के जिन्ना सिमरन हुंदा है, सेवा हुंदी है, परपकार हुंदा है, नेकी हुंदी है, कर लै। शरीर दा बल दिनों दिन घटदा जांदा, शरीर दे इंद्रिय ही जवाब दे जांदे हन, अखां कन्न जबान हथ पैर, इन्हां दा बल दिनों दिन घट रहा है। कटंत बलन, बल जड़ा है घटदा है।
बधंत जरुआ,
जरुआ मैंने जरा, जरा मैंने बढ़ेपा, जरा बढ़ेपा है, दिनों दिन वादा जा रहा है। ते भोली माँ है, मोर मोर कर अदक लाड तर पेकती ही जमराऊ हसै, अपने बच्चे नु लोरियां दे रही भी मेरा मुंडा वड्डा हुंदा जा रहा है, जवान हुंदा जा रहा। धर्मराज हसदा कि इहदी ते उम्र दिनों दिन घटदी जा रही है, अज दा दिन जिहड़ा लंघ गया इक दिन उम्र घट ही गई ना। कोठे दे उत्ते चरखा कत्तन लई सी, लागे मुंडा खेडन डिया सी, भगत कबीर जी बाहर एकांत जंगल नू जा रहे सन, आके वेख्या खेडदिया खेडदिया पैर ज्यो बनेरे तो तिलकिया, धड़म करदा मुंडा हेठां डिग पिया, डिगदे दा धौण दा मणका टुट गया, मौत हो गई उस घर विच जिथे खुशियां रंग मेले सन, उत्थे सोग आ गया, दुख आ गया, संताप आ गया। पता नहीं केड़े समय बुढ़ेपे ने अंत ते पुज जाना, बुढ़ेपे दा अंत मौत है, मौत सिर दे उत्ते कूक रही है, काल किसे दा लिहाज नहीं रखदा, मारे काल आए जब एक ही चुपेड़ दब, तेरे और मेरे सब भाग भाग जाएंगे, बेटा बेटी बाप माई मित्र बंधु भैन भाई, अर्धे अंगी काम ने आई खाक में बुलाएंगे, उन्होंने ते मिट्टी विच मिट्टी कर देना, तेरी रखिया नहीं कर सकनगे। दिनों दिन बुढ़ेपा बढ़ रहा है,
हित्यंत माया।
रामी दी गल ए है कि माया दा हित, माया दा प्यार दिनों दिन वधदा जांदा है, बुढ़ेपे विच माया दा प्यार होर भी वध जांदा है। गुरु अर्जन देव महाराज जी कहिंदे, हे हरि कृष्ण हरि लाल, देख दिनों दिन शरीर घटदा जा रहा है, मनुख दे अंत दे दिन लागे आउंदे हन, पर इहदा माया दा मोह वधदा जांदा है, प्रभु भगती दा इसनूं चेता नहीं।
अत्यंत आसा,
अत्यंत अंत तो भी रहत, बहुती आसा लगी हुई है ना, हे वाहिगुरु हुण पुत्र हते हो गया, हुण पोतरे दे घर भी कोई पुत्र दे दे, उहदा भी विआह वेख के ही मरां। सो इस तरह दीआं आसा जिहड़ीआं हन ना, हुण ते मकान बन गया, धन भी कुछ जमा हो गया, कुछ होर भी लैना चाहुंदा है, ये तृष्णा मुकदी नहीं, सहस फटे लख कोट तावे, लखां करोड़ां अरबां खरबां ते भी मन जिहड़ा है खलोंदा नहीं, बिना संतोख तो मनुख नूं रज आउंदा ही नहीं। इस वास्ते बिना संतोख तो मन टिकेगा भी नहीं, मन भटकेगा, मन चंचल होवेगा। गुरुदेव की फरमाउंदे हन,
आथित भवनं,
जेड़ा मनुख है ना ਉਹ ਆਪਣੇ ਭਵਨ ਮਹਿਣੇ ਘਰ ਵਿੱਚ ਰਹਿਣਾ ਅਥਿਤ ਪ੍ਰਾਹੁਣਿਆਂ ਵਾਂਗੂ ਨਹੀਂ ਸਮਝਦਾ, ਆਪਣੇ ਆਪ ਨੂੰ ਇਹ ਸਮਝਦਾ ਵੀ ਜਿਵੇਂ ਮੈਂ ਸਦੈਵੀ ਰਹਿਣਾ ਹੈ। ਗੁਰਦੇਵ ਫਰਮਾਉਂਦੇ ਹਨ
ਅਤਿਅੰਤ ਆਸਾ ਅਥਿਤ ਭਵਨ,
ਬੜੀ ਮਨ ਵਿੱਚ ਆਸਾ ਲੱਗੀ ਹੋਈ ਹੈ। ਗੁਰਦੇਵ ਫਰਮਾਉਂਦੇ ਤੂੰ ਤਾਂ ਅਥਿਤੀ ਹੈ। ਅਥਿਤੀ ਉਹਨੂੰ ਕਹਿੰਦੇ ਹਨ ਜਿਹੜਾ ਅਥਿਤ ਦੱਸਿਆਂ ਤੋਂ ਬਿਨਾਂ ਹੀ ਆ ਜਾਵੇ। ਇੱਕ ਤਾਂ ਪ੍ਰਾਹੁਣੇ ਨੇ ਨਾ ਉਹ ਪਹਿਲਾਂ ਹੀ ਟੈਲੀਫੋਨ ਕਰ ਦਿੰਦੇ, ਤਾਰ ਆ ਜਾਂਦੀ, ਚਿੱਠੀ ਆ ਜਾਂਦੀ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਆਉਣਾ। ਇੱਕ ਇਹੋ ਜਿਹੇ ਵੀ ਪ੍ਰਾਹੁਣੇ ਨੇ, ਇਹੋ ਜਿਹੇ ਵੀ ਮਿੱਤਰ ਨੇ, ਇਹੋ ਜਿਹੇ ਵੀ ਸੰਤ ਨੇ ਜਿਹੜੇ ਆ ਰਾਤ ਦੀ ਬੂਹਾ ਖੜਕਾਉਂਦੇ ਨੇ, ਪਤਾ ਹੀ ਨਹੀਂ, ਰੋਟੀ ਪਾਣੀ ਖਾ ਕੇ ਸੁੱਤੇ ਸੀ, ਇਹਨੇ ਨੂੰ ਆ ਬੂਹਾ ਖੜਕਿਆ, ਥਿੱਤੀ ਆ ਗਿਆ ਬਿਨਾਂ ਥਿੱਤ ਦੱਸਣ ਤੋਂ, ਬਿਨਾਂ ਸਮਾਂ ਦੱਸਣ ਤੋਂ। ਜਿਹੜੇ ਜਮਦੂਤ ਨੇ ਨਾ ਉਹ ਥਿੱਤ ਨਹੀਂ ਦੱਸਦੇ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਨਾ ਵਾਰ ਵਹਿੰਦੇ ਹਨ, ਨਾ ਥਿੱਤ, ਨਾ ਮਹੀਨਾ, ਨਾ ਰੁੱਤ, ਪਤਾ ਨਹੀਂ ਉਹਨਾਂ ਨੇ ਵਿਣ ਪੁੱਛਿਆ ਹੀ ਲੈ ਜਾਏ। ਮਨੁੱਖ ਨੂੰ ਪੁੱਛਣਾ ਨਹੀਂ ਵੀ ਤੇਰੇ ਕੰਮ ਸੌਰ ਗਏ ਹਨ ਕਿ ਨਹੀਂ ਸੌਰੇ। ਅੱਜ ਤੱਕ ਇਸ ਧਰਤੀ ਤੇ ਕੋਈ ਵੀ ਐਸਾ ਮਨੁੱਖ ਨਹੀਂ ਹੋਇਆ ਜਿਹਨੇ ਆਪਣੇ ਸਾਰੇ ਕੰਮ ਪੂਰੇ ਕਰ ਲਏ ਹੋਣ ਤੇ ਪੂਰੇ ਕਰਕੇ ਸਹੀ ਸਲਾਮਤ ਗਿਆ ਹੋਵੇ। ਸਾਰੇ ਕੰਮ ਅਧੂਰੇ ਹੀ ਛੱਡ ਕੇ ਚਲੇ ਜਾਂਦੇ ਹਨ। ਜਿਹੜਾ ਮਨੁੱਖ ਇਹ ਸੋਚਦਾ ਹੈ ਨਾ ਵੀ ਹੁਣ ਨੌਕਰੀ ਕਰ ਲਈਏ, ਜਦੋਂ ਪੈਨਸ਼ਨ ਮਿਲਣ ਲੱਗ ਪੈਗੀ ਉਦੋਂ ਭਜਨ ਕਰਿਆ ਕਰਾਂਗੇ, ਤੇ ਝੂਠ ਬੋਲਦਾ। ਜਿਹੜਾ ਮਨੁੱਖ ਇਹ ਸੋਚਦਾ ਵੀ ਹੁਣ ਵਿਆਹ ਹੋ ਜਾਵੇ, ਹੁਣ ਪਰਿਵਾਰ ਟਿਕਾਣੇ ਸਿਰ ਲੱਗ ਜਾਵੇ, ਮਕਾਨ ਘਰ ਦਾ ਬਣ ਜਾਵੇ, ਫੇਰ ਭਜਨ ਕਰਾਂਗੇ, ਫੇਰ ਨਹੀਂ ਹੋਣਾ। ਇਹ ਤੇ ਨਾਲੋ ਨਾਲ ਹੀ ਭਗਤ ਕਬੀਰ ਜੀ ਕਹਿੰਦੇ ਵੀ ਜਿਹੜਾ ਪੀਂਦਿਆਂ ਪੀਂਦਿਆਂ ਹੀ ਚੱਬ ਲਿਆ, ਪਕਾਉਂਦਿਆਂ ਪਕਾਉਂਦਿਆਂ ਹੀ ਖਾ ਲਿਆ, ਉਹ ਹੀ ਲੇਖੇ ਵਿੱਚ ਪੈਣਾ ਹੈ। ਇਸ ਵਾਸਤੇ ਕੰਮਾਂ ਧੰਦਿਆਂ ਦੇ ਵਿੱਚੋਂ ਹੀ ਸਮਾਂ ਕੱਢਣਾ ਪਵੇਗਾ, ਸਗੋਂ ਕੰਮ ਕਰਦਿਆਂ ਹੀ ਪ੍ਰਭੂ ਦਾ ਚਿੰਤਨ ਕਰਨਾ ਹੈ। ਹਾਂਜੀ, ਫਿਰ
ਗਣੰਤ ਸਵਾਸਾ,
ਇਸ ਦੇ ਸਵਾਸ ਗਿਣਤੀ ਮਿਣਤੀ ਦੇ ਹਨ। ਧਰਮ ਰਾਜ ਇੱਕ ਇੱਕ ਸਵਾਸ ਗਿਣਦਾ ਹੈ। ਸਾਡੀ ਉਮਰਾਂ ਘੜੀ ਦੀ ਸੂਈ ਤੇ ਨਿਸ਼ਚਿਤ ਨਹੀਂ, ਸਵਾਸਾਂ ਤੇ ਨਿਸ਼ਚਿਤ ਹੈ। ਮਨੁੱਖ ਨੂੰ ਜਿੰਨੇ ਸਵਾਸ ਮਿਲੇ ਹਨ ਉਹਨੇ ਸਵਾਸ ਭੋਗਣ ਦੇ ਬਾਅਦ ਸਮਾਪਤੀ ਹੋ ਜਾਣੀ ਹੈ। ਭਾਵੇਂ ਉਹ ਸਵਾਸ ਥੋੜੇ ਸਮੇਂ ਵਿੱਚ ਲੈ ਲਵੇ ਤੇ ਭਾਵੇਂ ਬਹੁਤੇ ਸਮੇਂ ਵਿੱਚ ਲੈ ਲਵੇ। ਬੈਸਤ ਬਾਰਾਂ ਚਲਤੇ ਅਠਾਰਾਂ, ਸੋਬਤ ਚਾਲੇ ਤੀਸ, ਮੈਥਨ ਕਰਤੇ ਚੌਸਠ ਚਾਲੇ, ਕਿਉਂ ਨਾ ਭਜੇ ਜਗਦੀਸ਼। ਸਵਾਸਾਂ ਦੀ ਗਿਣਤੀ ਵੱਧਦੀ ਘਟਦੀ ਹੈ, ਕਿਉਂ ਨੀ ਪ੍ਰਭੂ ਦਾ ਸਿਮਰਨ ਕਰਦਾ। ਬੈਠਾ ਰਹੋ ਹਰ ਜਾਗ, ਗੁਰਦੇਵ ਕਹਿੰਦੇ ਜੇ ਬਹਿ ਜਾਵੇ ਸਵੇਰੇ ਉੱਠ ਕੇ ਜਾਗਦਾ ਰਵੇ, ਪ੍ਰਭੂ ਦਾ ਸਿਮਰਨ ਕਰਨ ਲੱਗ ਪਵੇ, ਤੈਨੂੰ ਇਹ ਵੀ ਇੱਕ ਸਵਾਦ ਪੈ ਜਾਵੇਗਾ ਜਿਸ ਨਾਲ ਤੇਰੀ ਜ਼ਿੰਦਗੀ ਸਫਲ ਹੋ ਜਾਵੇਗੀ।
ਭਿਆਨ ਧਰਮ,
ਭਿਆਨਕ ਧਰਮ ਰਾਜ ਹੈ, ਧਰਮ ਰਾਜ ਬੜਾ ਭਿਆਨਕ ਹੈ। ਜਿੱਤ ਦਿਹਾੜੇ ਧਨ ਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹੰਦ ਖਾਲੇ ਆਏ, ਜਿੰਦਨ ਮਾੜੀ ਕੱਢੀਏ ਹੱਡਾ ਕੂਕੜ ਕਾਏ, ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣਾ ਹੱਥੀ ਜੋਲ ਕੇ ਕੈਗਲ ਲੱਗੇ ਧਾਏ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆਏ, ਫਰੀਦਾ ਕੜੀ ਪਵੰਦਈ ਖੜਾ ਨ ਆਪ ਮੋਹਾਏ। ਆਵਾਜ਼ਾਂ ਪੈ ਰਹੀਆਂ ਨੇ, ਕਿਉਂ ਆਪਣੇ ਆਪ ਨੂੰ ਲੁਟਾ ਰਿਹਾ। ਸੰਤ ਮਹਾਤਮਾ ਧਰਮ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਬੜੀ ਕੁਲਾਹਲ ਹੈ, ਬੜਾ ਡੰਡ ਰੌਲਾ ਪੈ ਰਿਹਾ ਹੈ, ਵੈਤਰਨੀ ਨਦੀ ਦੇ ਉੱਤੇ ਨਾਕਾ ਲੱਗਾ ਹੋਇਆ ਹੈ, ਵਾਰੀ ਨਹੀਂ ਆਉਂਦੀ ਅਗਾਂਹ ਲੰਘਣ ਦੀ। ਇਹ ਜਿੰਦ ਇਹ ਰੂਹ ਕਾਲ ਪ੍ਰਣਾ ਕੇ ਲੈ ਜਾਵੇਗਾ ਜਿਸ ਕੁੜੀ ਦਾ ਮੰਗਣਾ ਹੋ ਜਾਵੇ। ਇੱਕ ਦਿਨ ਵਿਆਹ ਵਾਲਾ ਵੀ ਆ ਜਾਂਦਾ, ਜਿਹੜਾ ਲਾੜਾ ਕੰਨਾਂ ਨਾਲ ਸੁਣਿਆ ਸੀ ਵਿਆਹ ਕੇ ਲੈ ਜਾਂਦਾ। ਇਹ ਜਿੰਦ ਲਾੜੀ ਹੈ, ਮੌਤ ਨੇ ਇਸ ਨੂੰ ਵਿਆਹ ਕੇ ਲੈ ਹੀ ਜਾਣਾ, ਦਿਨ ਨਿਸ਼ਚਿਤ ਹੋ ਹੀ ਗਏ ਹਨ। ਇਸ ਵਾਸਤੇ ਭਗਤ ਜੀ ਕਹਿੰਦੇ ਹਨ ਜਦੋਂ ਜਿੰਦ ਵਹੁਟੀ ਚਲੇ ਗਈ ਉਦੋਂ ਫਿਰ ਕਿਹਦੇ ਗਲ ਲੱਗ ਕੇ ਇਹ ਸਰੀਰ ਰੋਵੇਗਾ, ਇਹ ਤਾਂ ਮਿੱਟੀ ਹੋ ਜਾਣਾ ਹੈ। ਹੋਣੀ ਹੈ ਇਸ ਨੂੰ ਸਫਲਾ ਕਰਨ ਦਾ ਸਮਾਂ।
ਪਤੰਤ ਮੋਹ ਦੁਰਲੱਭ ਦੇਹ,
ਦੇ ਬਹਿਣੇ ਸਰੀਰ ਤੇ ਬੜਾ ਦੁਰਲੱਭ ਹੈ, ਪਰ ਪਿਆ ਹੋਇਆ ਹੈ ਮੋਹ ਦੇ ਖੂਹ ਵਿੱਚ, ਜਿਸ ਖੂਹ ਦੀ ਮਨ ਵੀ ਨਹੀਂ ਹੈ। ਮਨ ਤੋਂ ਬਿਨਾਂ ਖੂਹ ਹੈ, ਜਿਹੜੇ ਢੱਠੇ ਹੋਏ ਖੂਹ ਹਨ ਇਸੇ ਪ੍ਰਕਾਰ ਗ੍ਰਸਤ ਦੇ ਮੋਹ ਵਿੱਚ ਜਕੜਿਆ ਹੋਇਆ ਮਨੁੱਖ ਘਰੋਂ ਉੱਠ ਕੇ ਗੁਰਦੁਆਰੇ ਤੱਕ ਨਹੀਂ ਆ ਸਕਦਾ, ਘਰ ਵਿੱਚ ਬੈਠਾ ਹੋਇਆ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦਾ, ਕਿਸੇ ਸੰਤ ਮਹਾਤਮਾ ਦਾ ਦਰਸ਼ਨ ਕਰਨ ਵਾਸਤੇ ਨਹੀਂ ਜਾ ਸਕਦਾ। ਇਹ ਮੋਹ ਦੇ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਹੈ।
ਤਤ ਆਸਰੰ ਨਾਨਕ,
ਕੇਵਲ ਆਸਰਾ ਹੈ ਤਾਂ ਅਕਾਲ ਪੁਰਖ ਦਾ ਹੈ। ਜਿਨ੍ਹਾਂ ਜਿਨ੍ਹਾਂ ਨੂੰ ਇਹ ਆਸਰਾ ਪ੍ਰਾਪਤ ਹੋਇਆ ਉਹ ਵਡਭਾਗੀ ਹਨ। ਇਹ ਆਸਰਾ ਸਾਰਿਆਂ ਨੂੰ ਪ੍ਰਾਪਤ ਕਰਨਾ ਚਾਹੀਦਾ। ਇਹ ਤਤ ਵਸਤੂ ਹੈ, ਸਾਰ ਵਸਤੂ ਹੈ, ਇਸ ਤੋਂ ਬਿਨਾਂ ਜੀਵ ਦੀ ਗਤੀ ਨਹੀਂ ਹੈ, ਕਲਿਆਣ ਨਹੀਂ ਹੈ।
ਗੋਬਿੰਦ 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 ਗੋਪਾਲ ਕਿਰਪਾ।
ਗੋ ਮੈਣੇ ਪ੍ਰਿਥਵੀ, ਬਿੰਦ ਮੈਣੇ ਬਨਾਵਟ ਬਣਾਉਣ ਵਾਲਾ, ਪਾਲਣਾ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸਦਾ ਮਨ ਕਰਕੇ ਵੀ ਸਿਮਰਨ ਕਰ, ਉਸਦਾ ਬਾਣੀ ਕਰਕੇ ਵੀ ਸਿਮਰਨ ਕਰ, ਉਸਦਾ ਸਰੀਰ ਕਰਕੇ ਵੀ ਜਸ ਗਾ। ਤੇਰੀ ਰਸਨਾ ਵਿੱਚੋਂ, ਤੇਰੇ ਹਿਰਦੇ ਵਿੱਚੋਂ ਚਾਰ ਪ੍ਰਕਾਰ ਦੀ ਬਾਣੀ ਦੁਆਰਾ, ਪ੍ਰਭ ਸੰਤਮੀ ਤੇ ਮਧਮਾ ਦੁਆਰਾ ਉਸਦਾ ਜਸ ਵਰਣਨ ਕਰ। ਜੋ ਬਾਣੀ ਅਸੀਂ ਰਸਨਾ ਦੁਆਰਾ ਬੋਲਦੇ ਹਾਂ, ਇਸ ਨੂੰ ਬੈਖਰੀ ਬਾਣੀ ਕਹਿੰਦੇ ਹਾਂ। ਬੈਖਰੀ ਬਾਣੀ ਦੁਆਰਾ ਪਹਿਲੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਨਾ ਪਵੇਗਾ, ਤੇ ਫਿਰ ਸਹਿਜੇ ਸਹਿਜੇ ਬੈਖਰੀ ਬਾਣੀ ਤੋਂ ਮਧਮਾ ਬਾਣੀ ਕੰਠ ਵਿੱਚ ਇਸ ਦਾ ਜਪ ਹੋਣ ਲੱਗ ਪਵੇਗਾ। ਜਿਸ ਵੇਲੇ ਹੋਰ ਸਤਿਗੁਰੂ ਜੀ ਦੀ ਕਿਰਪਾ ਹੋਈ ਤਾਂ ਫਿਰ ਪਸੰਤੀ ਬਾਣੀ ਹਿਰਦੇ ਵਿੱਚੋਂ ਪ੍ਰਭੂ ਦੇ ਨਾਮ ਦਾ ਉਚਾਰਨ ਹੋਵੇਗਾ। ਜਦੋਂ ਹੋਰ ਨਿਰੰਕਾਰ ਦੀ ਕਿਰਪਾ ਹੋ ਗਈ ਫਿਰ ਪਰਾ ਬਾਣੀ ਜੋ ਧੁਨੀ ਦੇ ਹੇਠਾਂ ਮੰਨਿਆ ਹੈ ਅਸਥਾਨ, ਉੱਥੋਂ ਇਸ ਦੀ ਆਵਾਜ਼ ਨਿਕਲੇਗੀ। ਜਦੋਂ ਪਰਾ ਬਾਣੀ ਤੋਂ ਆਵਾਜ਼ ਉੱਠੇਗੀ ਤਾਂ ਮਨੁੱਖ ਦੇ ਰੋਮ ਰੋਮ ਵਿੱਚ ਸਮਾ ਜਾਵੇਗੀ। ਜਿੰਨਾ ਚਿਰ ਅਜੇ ਬੈਖਰੀ ਬਾਣੀ ਬੋਲਦੇ ਹਾਂ ਆਵਾਜ਼ ਸਾਡੀ ਕੰਨਾਂ ਤੱਕ ਹੀ ਜਾਂਦੀ ਹੈ, ਦੂਸਰੇ ਦੇ ਹਿਰਦੇ ਦੇ ਵਿੱਚ ਛੇਕ ਨਹੀਂ ਕਰਦੀ। ਦੋ ਜਨਾਨੀਆਂ ਦੇ ਪਤੀ ਇਕੱਠੇ ਰਹਿੰਦੇ ਸਨ, ਇੱਕ ਭਗਤੀ ਕਰਦਾ ਸੀ, ਇੱਕ ਕਰਵਾਉਂਦਾ ਸੀ, ਇੱਕ ਕਥਾ ਕਰਿਆ ਕਰਦਾ ਸੀ, ਇੱਕ ਸੁਣਿਆ ਕਰਦਾ ਸੀ, ਇੱਕ ਕੀਰਤਨ ਗਾਉਂਦਾ ਸੀ, ਦੂਜਾ ਸੁਣਦਾ ਸੀ। ਦੇਵ ਨੇਤ ਨਾਲ ਦੋਵਾਂ ਦਾ ਅਕਾਲ ਚਲਾਣਾ ਇੱਕੇ ਦਿਨੀ ਹੋ ਗਿਆ, ਦੋਵਾਂ ਨੂੰ ਇੱਕੇ ਹੀ ਚਿਖਾ ਦੇ ਵਿੱਚ ਸੰਸਕਾਰਿਆ ਗਿਆ। ਦੋਵੇਂ ਧਰਮ ਪਤਨੀਆਂ ਆ ਕੇ ਫੁੱਲ ਚੁਗਣ ਲੱਗੀਆਂ, ਵਿਚਾਰ ਕਰਦੀਆਂ ਵੀ ਆਪੋ ਆਪਣੇ ਪਤੀ ਦੇ ਫੁੱਲ ਵੱਖੋ ਵੱਖਰੀ ਕਰ ਲਓ। ਹੁਣ ਇੱਕ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ, ਕਿਵੇਂ ਪਤਾ ਲੱਗੇਗਾ ਵੀ ਮੇਰੇ ਪਤੀ ਦੇ ਹੱਡ ਕਿਹੜੇ ਨੇ ਤੇ ਤੇਰੇ ਪਤੀ ਦੇ ਹੱਡ ਕਿਹੜੇ ਨੇ। ਜਿਹਦੇ ਘਰ ਵਾਲਾ ਬਾਣੀ ਸੁਣਦਾ ਸੀ ਨਾ, ਉਹ ਪਤਨੀ ਕਹਿਣ ਲੱਗੀ ਵੀ ਮੈਂ ਤੇ ਆਪਣੇ ਘਰ ਵਾਲੇ ਦੇ ਹੱਡ ਪਛਾਣ ਲਵਾਂਗੀ। ਕਿਉਂ? ਮੇਰਾ ਘਰ ਵਾਲਾ ਜਦੋਂ ਬਾਣੀ ਸੁਣਦਾ ਸੀ ਤੇ ਘਰ ਆ ਕੇ ਦੱਸਿਆ ਕਰਦਾ ਸੀ ਵੀ ਜਿਹੜੀ ਮੈਂ ਬਾਣੀ ਸੁਣਦਾ ਨਾ ਮੇਰੇ ਕਾਲਜੇ ਵਿੱਚ ਛੇਕ ਕਰੀ ਜਾਂਦੀ, ਮੇਰੇ ਸਰੀਰ ਦੇ ਰੋਮ ਰੋਮ ਵਿੱਚ ਰਚਦੀ ਹੈ, ਮੈਨੂੰ ਨਿਸ਼ਚਾ ਵੀ ਉਹਦੀਆਂ ਹੱਡੀਆਂ ਵਿੱਚ ਵੀ ਸੁਰਾਖ ਹੋਣਗੇ, ਉਹਨਾਂ ਸੁਰਾਖਾਂ ਤੋਂ ਮੈਂ ਪਹਿਚਾਨ ਕਰ ਲਵਾਂਗੀ ਉਸਦੀ। ਗੁਰਦੇਵ ਫਰਮਾਉਂਦੇ ਹਨ,
ਗੋਬਿੰਦ 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 ਗੋਪਾਲ ਕਿਰਪਾ।
ਗੋਬਿੰਦ ਦਾ ਸਿਮਰਨ ਕਰ, ਵਾਹਿਗੁਰੂ ਦਾ ਭਜਨ ਕਰ, ਅਕਾਲ ਪੁਰਖ ਦਾ ਜਸ ਗਾ, ਮਨ ਕਰਕੇ ਵੀ ਗਾ, ਬਾਣੀ ਕਰਕੇ ਵੀ ਗਾ, ਸਰੀਰ ਕਰਕੇ ਵੀ ਗਾ। ਜਿਨ੍ਹਾਂ ਨੇ ਪਿੱਛੇ ਪ੍ਰਭੂ ਦਾ ਸਿਮਰਨ ਕੀਤਾ ਉਹ ਧੰਨਤਾ ਯੋਗ ਹਨ, ਜਿਹੜੇ ਹੁਣ ਕਰ ਰਹੇ ਉਹ ਵੀ ਧੰਨਤਾ ਯੋਗ ਹਨ, ਜਿਹੜੇ ਆਉਣ ਵਾਲੇ ਸਮੇਂ ਕਰਨਗੇ ਉਹ ਵੀ ਧੰਨਤਾ ਯੋਗ ਹਨ। ਪਰ ਹੁੰਦਾ ਤਾਂ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਮਾਇਆ ਕਿਰਪਾ ਕਰਨ ਤਾਂ ਪ੍ਰਮਾਤਮਾ ਦਾ ਸਿਮਰਨ ਹੋ ਸਕਦਾ ਹੈ।
ਕਾਚ ਕੋਟੰ ਰਚੰਤੋਯੰ।
ਚੌਥੇ ਸ਼ਲੋਕ ਵਿੱਚ ਗੁਰਦੇਵ ਫਰਮਾਉਂਦੇ ਹਨ, ਹੰਕਾਰ ਦੀ ਨਿਵਿਰਤੀ ਕਰਦੇ ਵੀ ਜਿਹੜੀ ਕਾਇਆ ਦਾ ਮਾਣ ਕਰੀਦਾ ਹੈ, ਇਹ ਕਾਇਆ ਵਸਤੂ ਕੀ ਹੈ ਜਰਾ ਵਿਚਾਰੀਏ ਤਾਂ ਸਹੀ। ਕੱਚ ਕੋਟਨ, ਕੱਚ ਦਾ ਕੋਟ ਹੈ, ਕੱਚ ਦਾ ਕਿਲਾ ਹੈ, ਕੱਚ ਦਾ ਮਕਾਨ ਹੈ। ਹੁਣ ਸ਼ੀਸ਼ੇ ਦੇ ਮਕਾਨ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ? ਜਿਹੜਾ ਕੱਚਾ ਮਕਾਨ ਹੈ, ਜਿਹੜਾ ਕੱਚੀ ਮਿੱਟੀ ਦਾ ਬਣਿਆ ਹੋਇਆ ਹੈ, ਉਹਦੇ ਮੀਂਹ ਪਿਆ ਤੇ ਝੱਟ ਖੁੱਲ ਜਾਣਾ। ਛੋਟੇ ਛੋਟੇ ਬੱਚੇ ਨਦੀ ਦੇ ਕਿਨਾਰੇ ਆਪਣੇ ਪੈਰ ਉੱਤੇ ਹੀ ਰੇਤਾ ਜੀ ਥੱਪ ਕੇ ਮਕਾਨ ਬਣਾ ਲੈਂਦੇ ਨੇ, ਘੜੀ ਕੁ ਬਾਅਦ ਛਾਲੇ ਆਉਂਦੀ ਪਾਣੀ ਦੀ ਝੱਟ ਰੋੜ ਕੇ ਲੈ ਜਾਂਦੀ ਹੈ। ਇਹ ਜਿਹੜੇ ਵੱਡੇ ਵੱਡੇ ਮਕਾਨ ਬਣਾਈ ਬੈਠਾ ਹੈ, ਇਹ ਰਹਿਣੇ ਨਹੀਂ, ਇੱਕ ਦਿਨ ਨਾਸ ਹੋ ਜਾਣੇ ਹਨ। ਇੱਥੇ ਤੇ ਰਾਵਣ ਵਰਗੇ ਨਹੀਂ ਰਹੇ ਜਿਨ੍ਹਾਂ ਦੇ ਕੋਲ ਬੜੀ ਫੌਜ ਸੀ, ਸੁਣਿਆ ਹੈ ਵੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਇੱਕ ਔਗਣ ਸੀ ਰਾਵਣ ਵਿੱਚ, ਉਸ ਔਗਣ ਦਾ ਸਦਕਾ ਰਾਵਣ ਦੀ ਸਾਰੀ ਲੰਕਾ ਸੜ ਗਈ। ਸਾਰੀ 1,46,000 ਫੌਜ ਜਿਹੜੀ ਸੀ ਉਹ ਵੀ ਖਤਮ ਹੋ ਗਈ। ਹੋਰ ਵੀ ਜਿੰਨੇ ਉਹਦੇ ਧੀਆਂ ਪੁੱਤਰ ਸੀ ਉਹ ਵੀ ਜੰਗ ਦੇ ਵਿੱਚ ਸਮਾਪਤ ਹੋ ਗਏ। ਔਗਣ ਕੋਈ ਵੀ ਚੰਗਾ ਨਹੀਂ, ਪਰ ਸਾਡਾ ਖਬਰੇ ਕੀ ਹਾਲ ਹੋਣਾ। ਜਦੋਂ ਮਨੁੱਖ ਸੱਚੇ ਦਿਲ ਨਾਲ ਆਪਣੇ ਅੰਦਰ ਵਿਚਾਰ ਕਰਦਾ ਹੈ ਤਾਂ ਗੁਰਬਾਣੀ ਦਾ ਇਹ ਵਾਕ ਸਹੀ ਉਤਰਦਾ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਹੇ ਸਤਿਗੁਰੂ, ਜਿਵੇਂ ਸਮੁੰਦਰ ਚ ਪਾਣੀ ਅਸਗਾਹੀ ਹੈ, ਏਦਾਂ ਸਾਡੇ ਸਰੀਰ ਵਿੱਚ ਔਗਣ ਵੀ ਅਸਗਾਹੀ ਹਨ। ਪਾਣੀ ਦਾ ਅੰਤ ਨਹੀਂ, ਸਾਡੇ ਔਗਣਾਂ ਦਾ ਵੀ ਅੰਤ ਨਹੀਂ, ਪਰ ਤੇਰੇ ਵਰਗਾ ਬਖਸ਼ਿੰਦ ਵੀ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕਿਰਪਾਲੂ ਵੀ ਕੋਈ ਨਹੀਂ ਹੈ। ਕਾਚ ਕੋਟਨ ਕਿਹਦਾ ਮਾਣ ਕਰਦਾ ਹੈ, ਕੱਚਾ ਕਿਲਾ ਹੈ ਸਰੀਰ, ਅੱਜ ਨਹੀਂ ਤੇ ਕੱਲ ਮਿੱਟੀ ਦਾ ਬਣਿਆ ਹੋਇਆ ਪੁਤਲਾ ਹੈ, ਵਿਨਸ ਜਾਵੇਗਾ। ਮਿੱਟੀ ਵੀ ਐਸੀ ਪਵਿੱਤਰ ਹੈ, ਦੇਹੀ ਮਾਟੀ ਬੁੱਲ ਹੈ ਪਵਣ, ਮਿੱਟੀ ਦਾ ਸਰੀਰ ਹੈ ਪਵਣ ਵਿੱਚ ਬੋਲ ਰਹੀ ਹੈ, ਪਵਣ ਦਾ ਵਾਜਾ ਵੱਜ ਰਿਹਾ ਹੈ। ਜਦੋਂ ਪਵਣ ਅਲੋਪ ਹੋ ਗਈ ਉਸ ਵੇਲੇ ਸਰੀਰ ਮਿੱਟੀ ਹੋ ਜਾਵੇਗਾ। ਮੁਜਰੇ ਗਿਆਨੀ ਮੂਆ ਹੈ ਕੌਣ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਭਇਆ। ਇਹ ਤਾਂ ਇੱਕ ਖੇਡ ਸੀ, ਇਹ ਤਾਂ ਇੱਕ ਸੁਪਨਾ ਸੀ। ਸਤਿਗੁਰੂ ਜੀ ਫਰਮਾਉਂਦੇ ਸਰੀਰ ਜਿਹੜਾ ਹੈ ਕੱਚਾ ਕਿਲਾ ਹੈ, ਸਦਾ ਨਹੀਂ ਰਹਿਣਾ।
ਰਚੰਤ ਤੋਏ
ਨਾਮ ਪਾਣੀ ਦਾ ਹੈ, ਇਹ ਪਾਣੀ ਨਾਲ ਕੱਚੀ ਮਿੱਟੀ ਦਾ ਗਾਰਾ ਜਿਹਾ ਥੱਪ ਕੇ ਸਰੀਰ ਬਣਾਇਆ ਹੈ।
ਲੇਪਨ ਰਕਤ ਚਰਮਣ ਹੈ,
ਇਹਦੇ ਉੱਤੇ ਫਿਰ ਜਿਵੇਂ ਨਗਾਰਾ ਵੜ ਦੇਈਦਾ ਨਾ, ਤੁਹਾਡੇ ਗੁਰਦੁਆਰੇ ਨਗਾਰਾ ਨਹੀਂ ਦਿਸਿਆ ਮੈਨੂੰ, ਨਗਾਰਾ ਜ਼ਰੂਰ ਚਾਹੀਦਾ ਗੁਰਦੁਆਰੇ 'ਚ। ਜਿਹੜੇ ਰਾਜੇ ਮਹਾਰਾਜੇ ਨੇ ਨਾ, ਉਹਨਾਂ ਦੇ ਦਰਬਾਰ ਵਿੱਚ ਨਗਾਰੇ ਹੁੰਦੇ ਨੇ, ਫਿਰ ਰਣਜੀਤ ਨਗਾਰਾ ਜਦੋਂ ਵੱਜਦਾ ਬਾਈ ਧਾਰ ਦੇ ਰਾਜੇ ਕੰਬਣ ਲੱਗ ਪੈਂਦੇ ਨੇ, ਕੰਧਾਂ ਕੰਬਦੀਆਂ ਨੇ, ਜਨਾਨੀਆਂ ਆਪਣੇ ਬੱਚਿਆਂ ਨੂੰ ਲੈ ਕੇ ਅੰਦਰ ਵੜ ਜਾਂਦੀਆਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ 'ਤੇ ਸਵਾਰ ਹੋ ਕੇ ਮੈਦਾਨ ਨੂੰ ਚੜ੍ਹਦੇ ਹਨ, ਜੇ ਮੈਂ ਕਥਾ ਵਿੱਚ ਫਿਰ ਹੋਰ ਉਦਾਹਰਨ ਦੇਣ ਲੱਗ ਪਿਆ ਤਾਂ ਕਥਾ ਲਮਕ ਜਾਵੇਗੀ, ਇਹ ਮੈਨੂੰ ਭੈ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਰ ਸਮੇਂ ਜਿੱਤ ਹੁੰਦੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ,
ਨਵੰਤ ਦੁਆਰ
ਨੌ ਇਸ ਦੀਆਂ ਗੋਲਕਾਂ ਹਨ, ਨੌ ਇਸ ਦੇ ਮੇਨ ਗੇਟ ਹਨ, ਲੰਕਾ ਦੇ 7 ਦਰਵਾਜ਼ੇ ਸਨ, ਉਹ ਵੀ ਸੜ ਗਈ। ਮਨੁੱਖ ਦੇ ਸਰੀਰ ਦੇ 9 ਦਰਵਾਜ਼ੇ ਹਨ। ਕਾਚ ਕੋਟੰਗ ਰਚੰਤ ਤੋਯੰ, ਇਹ ਕੱਚਾ ਕਿਲਾ ਹੈ, ਪਾਣੀ ਨਾਲ ਬਣਾਇਆ ਗਿਆ ਹੈ, ਇਹਦੇ ਵਿੱਚ ਮਸਾਲਾ ਵੀ ਇੰਨਾ ਚੰਗਾ ਨਹੀਂ ਪਿਆ। ਹਾਂਜੀ,
ਨਵਾਂ ਦੁਆਰਾਂ
ਨਵਾਂ ਦੁਆਰਿਆਂ ਵਾਲਾ ਹੈ। ਕਾਚ ਕੋਟੰਗ ਰਚੰਤ ਤੋਯੰ ਲਿਪਨੰਗ ਰਕਤ ਚਰਮਣ ਹੈ, ਇਹਨੂੰ ਲਿੰਬਿਆ ਹੋਇਆ ਹੈ ਰੱਤ ਦੇ ਨਾਲ, ਮਿਝ ਦੇ ਨਾਲ, ਉੱਤੇ ਇਹਦੇ ਚਮੜਾ ਮੜ ਦਿੱਤਾ ਹੈ। ਵਾਰੀ ਬਲਹਾਰੀ ਜਾਈਏ ਨਿਤੇ ਉਹਦੀ ਸ਼ਾਨੇ ਉੱਤੋਂ, ਉਸੇ ਦੀਆਂ ਕੁਦਰਤਾਂ ਬਣਾਇਆ ਤੁਸ਼ ਬੰਦਾ ਹੈ, ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤੀ ਸੋ ਸਫਾਈ ਸੋਹਣਾ ਫੇਰ ਫੇਰ ਰੰਦਾ ਏ, ਉੱਤੋਂ ਸੋਹਣੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਵਿੱਚ ਮਲ ਮੂਤ ਭਰ ਦਿੱਤਾ ਮਾਲ ਮੰਦਾ ਹੈ, ਬੰਦਾ ਉਹਦਾ ਹੋਏ ਕਿਤੇ ਕਰੇ ਬੰਦਗੀ, ਤਾਂ ਬੰਦਾ ਚੰਗੇ ਤੋਂ ਵੀ ਚੰਗਾ ਹੈ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਸਰੀਰ ਦੇ ਵਿੱਚ ਵਿਚਾਰ ਕਰਕੇ ਵੇਖੋ ਵੀ ਕਿਹੜੀ ਚੀਜ਼ ਦਾ ਮਾਣ ਕਰਦਾ ਹੈ। 9 ਦਰਵਾਜ਼ੇ ਹਨ ਤੇ ਨਵੇਂ ਹੀ ਅਪਵਿੱਤਰ ਹਨ, ਨਵੇਂ ਛੇਕ ਅਪਵਿੱਤਰ ਹਨ, ਕੋਈ ਵੀ ਇਹਦੇ ਵਿੱਚ ਖੂਬੀ ਨਹੀਂ। ਸਵੇਰੇ ਇਸ਼ਨਾਨ ਕਰਦਾ, ਅਤਰ ਫਲੇਲ ਲਾਉਂਦਾ, ਕਈ ਤਰ੍ਹਾਂ ਦੀਆਂ ਕਰੀਮਾਂ ਲਾਉਂਦਾ, ਸੂਟ ਬੂਟ ਪਾਉਂਦਾ, ਫੁੱਲਾਂ ਦੇ ਹਾਰ ਪਹਿਨਦਾ, ਸ਼ਾਮ ਨੂੰ ਸਾਰੇ ਦੁਰਗੰਧਿਤ ਹੋ ਜਾਂਦੇ ਹਨ, ਫਿਰ ਇਸ਼ਨਾਨ ਕਰਨਾ ਪੈਂਦਾ ਹੈ, ਫਿਰ ਨਵੇਂ ਸਿਰਿਓਂ ਤਿਆਰੀ ਕਰਨੀ ਪੈਂਦੀ ਹੈ। ਗੁਰਦੇਵ ਕਹਿੰਦੇ ਮਾਣ ਕਿਸ ਗੱਲ ਦਾ ਕਰਦਾ, ਕਿਸੇ ਦੀ ਮਿੱਟੀ ਚਿੱਟੀ ਹੈ, ਕਿਸੇ ਦੀ ਮਿੱਟੀ ਕਾਲੀ ਹੈ, ਇਹਨੇ ਸਾਰੀ ਉਮਰ ਇਸੇ ਵਿੱਚ ਹੀ ਆਪਣਾ ਜਨਮ ਗਵਾ ਦਿੱਤਾ ਹੈ, ਇਹਨੂੰ ਲਿੰਬਣ ਪੋਚਣ ਦੇ ਵਿੱਚ ਹੀ ਲੱਗਾ ਰਹਿੰਦਾ, ਜਿਹੜਾ ਅਸਲੀ ਕੰਮ ਕਰਨਾ ਸੀ ਉਹ ਤੇ ਰਹਿ ਗਿਆ ਤੇਰਾ।
ਪੇਤ ਰਹਿਤੰ
ਨਵੰਤ ਦੁਆਰੰਗ, 9 ਦਰਵਾਜ਼ੇ ਹਨ ਤੇ ਦਰਵਾਜ਼ੇ ਵੀ ਖੁੱਲੇ ਹੋਏ ਨੇ, ਕੋਈ ਤਖਤਾ ਨਹੀਂ, ਬੂਹਾ ਨਹੀਂ, ਪੜਦਾ ਨਹੀਂ। ਨਵੰਤ ਦੁਆਰੰਗ ਭੀਤ ਰਹਿਤਨ। ਭੀਤ ਨਾਮ ਹੈ ਦਰਵਾਜ਼ਿਆਂ ਦਾ, ਤਖਤਿਆਂ ਦਾ, ਪਰਦਿਆਂ ਦਾ, ਉਹਨੂੰ ਪੜਦਾ ਵੀ ਕੋਈ ਨੀ। ਬੂਹੇ ਖੁੱਲੇ ਹਨ, ਪਤਾ ਨੀ ਕਿਹੜੇ ਦਰਵਾਜ਼ੇ ਥਾਣੀ ਪ੍ਰਾਣ ਨਿਕਲ ਜਾਣੇ ਨੇ। ਵੱਖ ਵੱਖ ਸਰੀਰ ਦੇ ਪ੍ਰਾਣਾਂ ਦੀ ਗਤੀ ਲਿਖੀ ਹੈ ਧਰਮੀ ਲੋਕਾਂ ਨੇ, ਵੀ ਜਿਸ ਦੇ ਪ੍ਰਾਣ ਮੂੰਹ ਥਾਣੀ ਨਿਕਲਦੇ ਉਹ ਕਿੱਧਰ ਜਾਂਦਾ, ਜਿਹਦੇ ਸਵਾਸ ਨਾਸਿਕਾ ਥਾਣੀ ਨਿਕਲਦੇ ਨੇ ਉਹ ਕਿਹੜੀ ਗਤੀ ਨੂੰ ਪ੍ਰਾਪਤ ਹੁੰਦਾ। ਤੇ ਜਿਹੜੇ ਬ੍ਰਹਮ ਗਿਆਨੀ ਪੁਰਸ਼ ਨੇ ਉਹਨਾਂ ਦੇ ਸਵਾਸ ਬ੍ਰਹਮ ਰੁਦਰ ਦਸਮ ਦੁਆਰ ਥਾਣੀ ਨਿਕਲਦੇ ਨੇ, ਨੌ ਦਰਵਾਜ਼ਿਆਂ ਤੇ ਉਹਨਾਂ ਨੇ ਕਾਬੂ ਪਾ ਲਿਆ। ਨੌ ਦਰਵਾਜ਼ੇ ਪ੍ਰਗਟ ਹਨ, ਦਸਵਾਂ ਗੁਪਤ ਹੈ। ਮੂੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ ਕਹਿੰਦੇ, ਜਿਨ੍ਹਾਂ ਨੇ ਨਵਾਂ ਗੋਲਕਾਂ ਤੇ ਕਾਬੂ ਪਾ ਲਿਆ। ਉਹ ਬੋਲਦੇ ਹਿਸਾਬ ਨਾਲ ਹਨ, ਖਾਂਦੇ ਪੀਂਦੇ ਹਿਸਾਬ ਨਾਲ ਹਨ, ਸੁਣਦੇ ਹਿਸਾਬ ਦਾ ਹਨ। ਸਾਰੇ ਇੰਦਰੀਆਂ ਦੇ ਵਿਸ਼ਿਆਂ ਨੂੰ ਜਿਨ੍ਹਾਂ ਨੇ ਕਾਬੂ ਵਿੱਚ ਕਰ ਲਿਆ, ਉਹ ਸਾਰੀ ਸ਼ਕਤੀ ਨੂੰ ਇਕੱਠਿਆਂ ਕਰਕੇ ਦਸਮ ਦੁਆਰ ਫੋੜਦੇ ਨੇ ਸਿਰ ਦੇ ਵਿੱਚ, ਤਾਲੂ ਦੇ ਵਿੱਚ ਛੇਕ ਹੋ ਜਾਂਦਾ ਜਦੋਂ ਉਹਨਾਂ ਦੇ ਸਵਾਸ ਨਿਕਲਦੇ। ਕਹਿੰਦੇ ਉਹ ਸਿੱਧੇ ਹੀ ਬੈਕੁੰਠ ਨੂੰ ਚਲੇ ਜਾਂਦੇ, ਸਿੱਧੇ ਹੀ ਸੱਚਖੰਡ ਨੂੰ ਚਲੇ ਜਾਂਦੇ। ਬਾਬਾ ਸ਼ਾਮ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। 72 ਸਾਲ ਉਹਨਾਂ ਨੇ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕੀਤੀ ਹੈ, ਇੱਕ ਦਮੜੀ ਨਹੀਂ ਲਈ ਕਿਸੇ ਤੋਂ। ਅੰਮ੍ਰਿਤ ਵੇਲੇ ਆਉਂਦੇ ਹਨ, ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਪਹਿਲਾਂ ਚੌਂਕੀ ਲਾਉਂਦੇ ਸਨ। 3 ਪਹਿਰੇ ਦੀ ਚੌਂਕੀ ਅਜੇ ਤੱਕ ਉਹਨਾਂ ਦੇ ਨਾਮ ਤੇ ਚੱਲਦੀ ਹੈ, ਉਹਨਾਂ ਦੇ ਨਾਮ ਦੇ ਕੜਾ ਪ੍ਰਸ਼ਾਦ ਦੀ ਦੇਗ ਹੋ ਕੇ ਅਰਦਾਸ ਹੁੰਦੀ ਹੈ ਤੇ ਫਿਰ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੁੰਦਾ ਹੈ। 10 ਗੁਰੂ ਗ੍ਰੰਥ ਸਾਹਿਬ ਰੋਜ਼ ਆਪਣੇ ਡੇਰੇ ਪ੍ਰਕਾਸ਼ ਕਰਿਆ ਕਰਦੇ ਸਨ, ਬੜੀ ਸ਼ਰਧਾ ਭਾਵਨਾ ਸੀ। ਬੜੇ ਬੜੇ ਕਹਿੰਦੇ ਕਹਾਉਂਦੇ ਵਿਦਵਾਨ ਲੋਕ ਆਉਂਦੇ ਸਨ, ਜਦੋਂ ਦਰਸ਼ਨ ਕਰਦੇ ਸੀ ਚਰਨਾਂ ਤੇ ਢਹਿ ਪੈਂਦੇ ਸਨ। ਕਹਿੰਦੇ ਜਦੋਂ ਉਹਨਾਂ ਦਾ ਸਰੀਰ ਛੁੱਟਿਆ ਨਾ ਤੇ ਉਹਨਾਂ ਦੇ ਸਰੀਰ ਦਾ ਦਸਮ ਦੁਆਰ ਜਿਹੜਾ ਸੀ ਖੁੱਲ ਗਿਆ, ਦਸਮ ਦੁਆਰ ਥਾਣੀ ਸਵਾਸ ਨਿਕਲੇ। ਤੇ ਜਿਵੇਂ ਇੱਕ ਗੋਲਾ ਜਿਹਾ ਆਕਾਸ਼ ਨੂੰ ਕੋ ਗੁਬਾਰਾ ਜਿਹਾ ਚੜ੍ਹਦਾ, ਇਸ ਤਰ੍ਹਾਂ ਉਹਨਾਂ ਦੇ ਡੇਰੇ ਤੋਂ ਜਿਉਂ ਲਾਈਟ ਚੱਲੀ, ਜਿਉਂ ਰੋਸ਼ਨੀ ਆਕਾਸ਼ ਵੱਲ ਵਧੀ, ਹਜ਼ਾਰਾਂ ਲੋਕਾਂ ਨੇ ਇਹ ਗੱਲ ਵੇਖੀ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਆ ਕੇ ਦੱਖਣ ਦੀ ਬਾਈ ਅੰਦਰੋਂ ਬਾਹਰ ਨੂੰ ਉਹ ਆਵਾਜ਼ ਨਿਕਲ ਗਈ ਤੇ ਉੱਥੇ ਖੜਕਾ ਵੀ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ। ਲੱਛਣ ਲਾ ਲਿਆ ਸੇਵਕਾਂ ਨੇ ਵੀ ਮਹਾਂਪੁਰਸ਼ਾਂ ਦਾ ਸਰੀਰ ਛੁੱਟ ਗਿਆ, ਤੇ ਜਾਣ ਲੱਗੇ ਵੀ ਹੁਣ ਸੱਚਖੰਡ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸੱਚਖੰਡ ਨੂੰ ਪਧਾਰੇ ਹਨ। ਸੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ 9 ਦਰਵਾਜ਼ੇ ਹਨ ਤੇ ਨਵਾਂ ਦੇ ਤਖਤੇ ਕੋਈ ਨਹੀਂ, ਨਾ ਕੋਈ ਲਾਉਣ ਦਾ ਯਤਨ ਹੀ ਕਰਦਾ। ਬੂਹੇ ਖੁੱਲੇ ਪਏ, ਚੋਰ ਆਉਂਦੇ ਨੇ ਲੁੱਟ ਕੇ ਲੈ ਜਾਂਦੇ ਨੇ ਮਾਲ।
ਬਾਏ ਰੂਪੰ ਸਤੰਭਨ ਹੈ,
ਫਿਰ ਜਿਹੜਾ ਇਹ ਮਕਾਨ ਹੈ ਨਾ ਸਰੀਰ ਦਾ, ਇਹਦੇ ਵਿੱਚ ਥੰਮੀ ਦਿੱਤੀ ਹੋਈ ਹੈ। ਹੁਣ ਤੇ ਤੁਸੀਂ ਇੱਥੇ ਵਾਹਵਾ ਚਿਰ ਦੇ ਕਈ ਆ ਗਏ ਜੇ, ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਉਹਨਾਂ ਨੂੰ ਪਤਾ ਗਰੀਬੀ ਸੀ, ਹੁਣ ਤੇ ਉੱਥੇ ਵੀ ਬੜੀਆਂ ਬੜੀਆਂ ਵਧੀਆ ਇਮਾਰਤਾਂ ਬਣ ਗਈਆਂ ਨੇ। ਕੋਈ ਵਿਚਾਰਾ ਛੰਨ ਪਾਉਂਦਾ ਜਾਂ ਮੀਂਹ ਪੈਣ ਲੱਗ ਪੈਂਦਾ, ਸ਼ਤੀਰੀ ਟੁੱਟਣ ਤੇ ਆ ਜਾਂਦੀ, ਫਿਰ ਹੇਠਾਂ ਉਸਦੇ ਕੋਈ ਵੜਾ ਦੇ ਦੀਦਾ, ਉਹਦੇ ਥੰਮੀ ਦੇ ਦੇਈਦੀ ਹੈ। ਇਹ ਜਿਹੜਾ ਸਰੀਰ ਹੈ ਇਹਨੂੰ ਵੀ ਥੰਮੀ ਦਿੱਤੀ ਹੋਈ ਹੈ। ਕਾਹਦੀ ਥੰਮੀ ਹੈ?
ਵਾਹਿ ਰੂਪੰ ਸਤੰਭਨ ਹੈ,
ਵਾਹੇ ਮੈਣੇ ਵਾਹ, ਵਾਹ ਮੈਣੇ ਹਵਾ, ਹਵਾ ਮੈਣੇ ਸਵਾਸ, ਸਵਾਸਾਂ ਦੀ ਥੰਮੀ ਹੈ, ਪਵਨ ਦੀ ਥੰਮੀ ਹੈ, ਹਵਾ ਦੀ ਥੰਮੀ ਦਿੱਤੀ ਹੋਈ ਹੈ। ਜਿਹੜਾ ਸਰੀਰ ਚੱਲ ਰਿਹਾ ਨਾ, ਹਵਾ ਦੇ ਆਸਰੇ ਚੱਲ ਰਿਹਾ, ਸਵਾਸਾਂ ਦੇ ਆਸਰੇ ਚੱਲ ਰਿਹਾ। ਜਦੋਂ ਸਵਾਸਾਂ ਦੀ ਥੰਮੀ ਨਿਕਲ ਗਈ, ਉਸ ਵੇਲੇ ਇਸ ਮਕਾਨ ਨੇ ਡਿੱਗ ਪੈਣਾ ਹੈ, ਢਹਿ ਢੇਰੀ ਹੋ ਜਾਣਾ, ਫਿਰ ਅੱਖ ਨਹੀਂ ਖੁੱਲਣੀ, ਫਿਰ ਅੱਖਾਂ ਨੇ ਜਵਾਬ ਦੇ ਦੇਣਾ। ਇੱਕ ਵਾਰ ਸਾਰੇ ਇੰਦਰੇ ਇਕੱਠੇ ਹੋ ਗਏ, ਇਹਨਾਂ ਨੇ ਕਿਹਾ ਵੀ ਆਪਾਂ ਐਵੇਂ ਜੋ ਲੜਦੇ ਝਗੜਦੇ ਰਹਿੰਦੇ, ਆਪਾਂ ਆਪਣੀ ਚੋਣ ਆਪ ਹੀ ਕਰ ਲਈਏ। ਹਰ ਕੋਈ ਬੰਦਾ ਕਹੇ ਮੈਂ ਪ੍ਰੈਜੀਡੈਂਟ ਬਣਨਾ, ਮੈਂ ਪ੍ਰਧਾਨ ਬਣਨਾ, ਉਰੇ ਅਹੁਦਾ ਸਾਂਭਣ ਨੂੰ ਕੋਈ ਤਿਆਰ ਹੀ ਨਹੀਂ ਹੁੰਦਾ। ਜਿਹੜੇ ਸਰੀਰ ਦੇ ਇੰਦਰੇ ਸੀ ਇਹ ਵੀ ਸਾਰੇ ਇੱਕ ਲੋਕ ਹੈ, ਵਿੱਚੋਂ ਕੁਝ ਸਿਆਣਿਆਂ ਨੇ ਰਹਿ ਦਿੱਤੀ ਵੀ ਏਦਾਂ ਨਹੀਂ, ਕੋਈ ਆਪੋ ਆਪਣੀ ਸ਼ਕਤੀ ਕਰਾਮਾਤ ਵਿਖਾਓ। ਕਹਿੰਦੇ ਚਲੋ ਕਿਸੇ ਸਿਆਣੇ ਤੋਂ ਨਿਰਣਾ ਕਰਾ ਲੈਂਦੇ ਹਾਂ। ਇੱਕ ਦੋ ਕੋਲ ਗਏ, ਉਹਨਾਂ ਨੇ ਟਾਲ ਦਿੱਤਾ, ਆਖਰਕਾਰ ਨਿਰਣਾ ਹੋਇਆ ਇਹ ਨਿਰਣਾ ਤੁਹਾਡਾ ਇੱਦਾਂ ਕਰਦੇ ਵੀ ਇੱਕ ਇੱਕ ਇੰਦਰਾ ਸਰੀਰ ਤੋਂ ਲੰਬੇ ਹੋ ਜਾਓ। ਜਿਸ ਵੇਲੇ ਸਰੀਰ ਤੋਂ ਕੰਨ ਪਾਸੇ ਹੋ ਗਏ ਤੇ ਬੰਦਾ ਗੋਲਾ ਹੋ ਗਿਆ ਪਰ ਮਰਿਆ ਨਾ, ਫਿਰ ਕੰਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਟਿਕਾਣੇ ਚਲੇ ਜਾਓ, ਅੱਖਾਂ ਨੂੰ ਕਿਹਾ ਵੀ ਤੂੰ ਆ ਜਾ, ਅੱਖਾਂ ਆ ਗਈਆਂ, ਬੰਦਾ ਅੰਨਾ ਹੋ ਗਿਆ ਪਰ ਮਰਿਆ ਨਹੀਂ, ਜ਼ਬਾਨ ਲਾਂਭੇ ਹੋ ਗਈ, ਮੂੰਹ ਬੰਦ ਹੋ ਗਿਆ, ਬੰਦਾ ਗੁੰਗਾ ਤੇ ਹੋ ਗਿਆ ਪਰ ਮੌਤ ਨਹੀਂ ਹੋਈ, ਤਮਾਮ ਇੰਦਰੇ ਵਾਰੀ ਵਾਰੀ ਕਰਕੇ ਬਾਹਰ ਹੋਏ, ਸਰੀਰ ਜਿਉਂ ਕਾ ਤਿਉਂ, ਜਦੋਂ ਸਵਾਸਾਂ ਦੀ ਵਾਰੀ ਆਈ, ਜਦੋਂ ਪ੍ਰਾਣਾਂ ਦੀ ਵਾਰੀ ਆਈ, ਜਦੋਂ ਸਵਾਸ ਨਿਕਲੇ, ਸਾਰੇ ਇੰਦਰੇ ਮਿੱਟੀ ਹੋ ਗਏ, ਢਹਿ ਢੇਰੀ ਹੋ ਗਏ। ਸਵਾਸਾਂ ਤੋਂ ਬਿਨਾਂ ਨਾ ਕੰਨ ਸੁਣਦੇ ਹਨ, ਨਾ ਅੱਖਾਂ ਵੇਖਦੀਆਂ ਹਨ, ਨਾ ਰਸਨਾ ਬੋਲਦੀ ਹੈ। ਇਸ ਵਾਸਤੇ ਕਹਿੰਦੇ ਵੀ ਸਾਰੇ ਸਰੀਰ ਦਾ ਜਿਹੜਾ ਰਾਜਾ ਹੈ ਨਾ, ਪ੍ਰਧਾਨ, ਪ੍ਰੈਜੀਡੈਂਟ, ਉਹ ਇਹ ਪ੍ਰਾਣ ਹੀ ਨੇ। ਇਹਨਾਂ ਪ੍ਰਾਣਾਂ ਤੋਂ ਬਿਨਾਂ ਗੱਡੀ ਨਹੀਂ ਚੱਲਦੀ। ਇਹ ਪ੍ਰਾਣਾਂ ਦੇ ਘੋੜੇ ਤੇ ਚੜ ਕੇ ਜੀਵ ਅਗਲੇ ਦੁਨੀਆਂ ਵਿੱਚ ਜਾਂਦਾ। ਜਦੋਂ ਇਹ ਪੰਜ ਤੱਤਾਂ ਦਾ ਸਰੀਰ ਖਤਮ ਹੋ ਜਾਂਦਾ, ਫਿਰ 17 ਤੱਤਾਂ ਦਾ ਇੱਕ ਸੂਖਸ਼ਮ ਸਰੀਰ ਹੈ, ਉਹਦੇ ਉੱਤੇ ਸਾਡੀ ਰੂਹ ਸਵਾਰ ਹੋ ਕੇ ਪ੍ਰਲੋਕ ਨੂੰ ਜਾਂਦੀ ਹੈ, ਜਿਸ ਦੇ ਕੋਲੋਂ ਹਿਸਾਬ ਕਿਤਾਬ ਲਿਆ ਜਾਂਦਾ, ਜਿਹਨੂੰ ਦੁੱਖ ਸੁੱਖ ਭੋਗਣਾ ਪੈਂਦਾ, ਜੋ 84 ਦੇ ਚੱਕਰ ਵਿੱਚ, 18 ਨਰਕਾਂ ਵਿੱਚ ਅਤੇ ਸਵਰਗਾਂ ਵਿੱਚ ਸੁੱਖ ਤੇ ਦੁੱਖ ਜਿਹੜੇ ਸਰੀਰ ਨੇ ਭੋਗਣਾ, ਇੱਕ ਇਹਦੇ ਅੰਦਰ ਹੋਰ ਸਰੀਰ ਹੈ, ਇੱਕ ਹੋਰ ਵਿਸ਼ਾ ਹੈ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ,
ਗੋਬਿੰਦ ਨਾਮ ਹੈ ਸਿਮਰੰਤ,
ਇਹ ਮਨੁੱਖ ਨੇ ਜਿਹੜਾ ਕੰਮ ਕਰਨਾ ਸੀ ਨਾ ਇਸ ਸਰੀਰ ਨਾਲ, ਉਹ ਕੰਮ ਤੇ ਕਰਦਾ ਨਹੀਂ। ਗੁਰਦੁਆਰੇ ਆ ਕੇ ਜਿਹੜਾ ਕੰਮ ਕਰਨਾ ਨਾ, ਭਜਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਉਹ ਕੰਮ ਤੇ ਭੁੱਲ ਗਿਆ। ਲੜਾਈ ਝਗੜਾ ਹਰ ਜਗ੍ਹਾ ਦੇ ਉੱਤੇ ਪ੍ਰਧਾਨ ਹੋ ਗਿਆ। ਇਸ ਵਾਸਤੇ ਹੁਣ ਬਹੁਤੀਆਂ ਥਾਵਾਂ ਦੇ ਉੱਤੇ ਲੋਕੀ ਗੁਰਦੁਆਰੇ ਜਾਣੋਂ ਹਟ ਗਏ ਨੇ। ਉਹ ਕਹਿੰਦੇ ਨੇ ਜੀ ਕੀ ਜਾਣਾ ਵਾ, ਘਰ ਹੀ ਰਹਿੰਦੇ ਹਾਂ। ਪਰ ਇਹ ਗੱਲ ਚੰਗੀ ਨਹੀਂ। ਹਰ ਮਨੁੱਖ ਨੂੰ ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣਾ ਚਾਹੀਦਾ। ਘਰ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਤੇ ਮਨੁੱਖ ਕਰ ਸਕਦਾ, ਬਾਣੀ ਤੇ ਪੜ੍ਹ ਸਕਦਾ, ਪਰ ਇਹ ਜਿਹੜੀ ਤੁਸੀਂ ਬਹਿ ਕੇ ਕਥਾ ਸੁਣਦੇ ਜੇ, ਇਹ ਘਰ ਵਿੱਚ ਨਹੀਂ ਸੁਣ ਸਕਦੇ। ਸਾਧ ਸੰਗਤ ਨਹੀਂ ਘਰ ਹੋ ਸਕਦੀ। ਸਤਿਗੁਰੂ ਜੀ ਦਾ ਹੁਕਮ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਫਿਰ ਤਰਨ ਵਾਲੀ ਗੱਲ ਤਾਂ ਨਾ ਰਹਿ ਗਈ। ਇਸ ਵਾਸਤੇ ਸਤਿਗੁਰੂ ਜੀ ਨੇ ਸਾਧ ਸੰਗਤ ਦਾ ਮਾਰਗ ਬਣਾਇਆ, ਜਿਸ ਰਾਹ ਤੇ ਆ ਕੇ ਸਾਡਾ ਪਾਰ ਉਤਾਰਾ ਹੋਣਾ। ਫਿਰ
ਨਾਮ ਹੈ ਸਿਮਰੰਤ,
ਗੋਬਿੰਦ ਦਾ ਨਾਮ ਨਹੀਂ ਸਿਮਰਦਾ, ਪਰਮਾਤਮਾ ਦਾ ਭਜਨ ਨਹੀਂ ਕਰਦਾ, ਸੋਚਾ ਸੋਚਦਾ, ਕੀ ਸੋਚਦਾ ਹੈ? ਸਤਿਗੁਰੂ ਜੀ ਕਹਿੰਦੇ ਸੋਚਣ ਦਾ ਤੇ ਸਮਾਂ ਹੀ ਨਹੀਂ, ਕਰਨ ਦਾ ਸਮਾਂ, ਜੇ ਕੁਝ ਕਰਨਾ ਤੇ ਕਰ ਲਾ। ਸੋਚਣ ਨਾਲ ਕੁਝ ਨਹੀਂ ਹੋਵੇਗਾ। ਸੈਂਕੜੇ ਹਜ਼ਾਰਾਂ ਸਿਆਣ ਭਾਵੀ ਹੋਣ ਤਾਂ ਮਨੁੱਖ ਨਾਲ ਇੱਕ ਨਹੀਂ ਜਾਣੇ। ਇਸ ਵਾਸਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਮਿਹਨਤਾਂ ਕਰ ਕਰਕੇ, ਮਸ਼ਕਤਾਂ ਚੱਲ ਚੱਲ ਕੇ, ਸਾਧ ਸੰਗਤ ਕਰ ਕਰਕੇ, ਸੇਵਾ ਕਰ ਕਰਕੇ, ਸ਼ਾਸਤਰਾਂ ਦਾ ਅਧਿਐਨ ਕਰਕੇ ਨਿਚੋੜ ਕੱਢਿਆ ਹੈ, ਉਹ ਨਿਚੋੜ ਅਸੀਂ ਲੈਣਾ ਨਹੀਂ ਚਾਹੁੰਦੇ। ਉਹਨਾਂ ਦੇ ਤਜਰਬੇ ਤੋਂ ਲਾਭ ਨਹੀਂ ਲੈਣਾ ਚਾਹੁੰਦੇ। ਆਪ ਤਜਰਬਾ ਕਰਦੇ ਹਾਂ, ਤਜਰਬਾ ਕਰਦਿਆਂ ਕਰਦਿਆਂ ਆਰ ਭਲਾ ਮੁੱਕ ਜਾਵੇਗੀ, ਫਿਰ ਸਿਮਰਨ ਨਹੀਂ ਹੋਵੇਗਾ। ਗੋਬਿੰਦ ਦਾ ਸਿਮਰਨ ਕਰ।
ਅਗਿਆਨੀ ਜਾਨੰਤ ਅਸਥਰ,
ਇਹ ਅਗਿਆਨੀ ਜੀਵ ਇਹ ਸਮਝਦਾ ਵੀ ਮੈਂ ਤੇ ਅਸਥਿਰ ਰਹਿਣਾ ਹੈ, ਹੋਰ ਸਾਰਾ ਸੰਸਾਰ ਭਾਵੇਂ ਪਰਲੈ ਹੋ ਜਾਵੇ ਪਰ ਮੈਂ ਨਹੀਂ ਮਰਨਾ, ਇਹ ਇਸ ਦੀ ਮੂਰਖਤਾ ਹੈ। ਗੋਬਿੰਦ ਨਾਮ ਅਗਨੈ ਸਿਮਰੰਤ, ਗੋਬਿੰਦ ਦਾ ਨਾਮ ਨਹੀਂ ਸਿਮਰਦਾ। ਕਿਉਂ ਨਹੀਂ ਸਿਮਰਦਾ? ਅਗਿਆਨੀ, ਅਗਿਆਨੀ ਕਹੀਏ ਮੂਰਖ, ਗਿਆਨੀ ਦੇ ਉਲਟ, ਜਿਸ ਦੇ ਅੰਦਰ ਮੰਦੀ ਮਤ ਆ ਗਈ ਹੈ। ਜਾਣੰਤ ਅਸਥਿਰਮ, ਜਾਣਦਾ ਆਪਣੇ ਆਪ ਨੂੰ, ਅਸਥਿਰ ਰਹਿਣਾ, ਕਾਇਮ ਦਾਇਮ ਰਹਿਣਾ, ਕੁਟਸਥ ਰਹਿਣਾ, ਨਿਰਹਲ ਰਹਿਣਾ ਕਿ ਮੈਂ ਨਹੀਂ ਮਰਨਾ, ਇਹ ਕਹਿੰਦੇ ਪ੍ਰਭੂ ਨੇ ਜਾਂ ਇੱਕ ਫਰਿਸ਼ਤੇ ਨੇ ਇਹਦੇ ਕੰਨ 'ਚ ਫੂਕ ਮਾਰ ਦਿੱਤੀ ਜਦੋਂ ਜੰਮਿਆ, ਵੀ ਤੇਰੇ ਵਰਗਾ ਅੱਗੇ ਕੋਈ ਨਹੀਂ, ਜਿਹੋ ਜਿਹਾ ਤੂੰ ਹੈ ਤੂੰ ਹੀ ਹੈ। ਉਹ ਹੰਕਾਰ ਮਨੁੱਖ ਦੇ ਸਿਰ ਤੇ ਹਾਵੀ ਹੈ, ਇਸ ਵਾਸਤੇ ਦੂਜੇ ਨੂੰ ਆਪਣੇ ਨਾਲੋਂ ਚੰਗਾ ਨਹੀਂ ਸਮਝਦਾ, ਸਾਰਿਆਂ ਨੂੰ ਆਪਣੇ ਪੈਰ ਦੀ ਜੁੱਤੀ ਵਰਗਾ ਸਮਝਦਾ ਹੈ। ਪਰ ਗੁਰੂ ਜੀ ਦਾ ਹੁਕਮ ਇਹ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਸੀਂ ਆਪ ਹੀ ਚੰਗੇ ਨਹੀਂ ਹਾਂ, ਕੋਈ ਬੁਰਾ ਨਹੀਂ। ਜਿਹੜਾ ਮਨੁੱਖ ਖੁਦ ਬੁਰਾ ਹੈ ਉਹਨੂੰ ਸਾਰੇ ਬੁਰੇ ਦਿਸਦੇ ਹਨ, ਚੋਰ ਨੂੰ ਸਾਰੇ ਚੋਰ ਹੀ ਦਿਸਦੇ ਨੇ, ਸਾਧ ਨੂੰ ਸਾਰੇ ਸਾਧ ਦਿਸਦੇ ਨੇ, ਜਿਹੜਾ ਧਰਮਾਤਮਾ ਨੂੰ ਸਾਰੇ ਧਰਮਾਤਮਾ ਹੀ ਦਿਸਦੇ ਹਨ। ਇਸ ਵਾਸਤੇ ਪ੍ਰਭੂ ਦਾ ਭਜਨ ਕਰ। ਜਿਹੜਾ ਤੂੰ ਇਹ ਸਮਝੀ ਬੈਠਾ ਮੈਂ ਸਦਾ ਰਹਿਣਾ, ਇਹ ਝੂਠ ਹੈ।
ਦੁਰਲਭ ਦੇ ਉਦਰੰਤ,
ਹਰੀ ਕ੍ਰਿਸ਼ਨ ਤੇ ਹਰੀ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਤੁਸੀਂ ਸਾਡਾ ਹੰਕਾਰ ਜਿਹੜਾ ਸੀ ਨਾ, ਇਹ ਨਿਵਰਤ ਕਰ ਦਿੱਤਾ। ਹੁਣ ਇਹ ਦੱਸੋ ਵੀ ਮਨੁੱਖਾ ਸਰੀਰ ਸਫਲ ਕਿਵੇਂ ਹੋਵੇ? ਤਾਂ ਫਰਮਾਉਂਦੇ ਹਨ,
ਸਾਧ ਸਰਣ ਨਾਨਕ
ਦੁਰਲੱਭ ਦੇ ਉਦਰੰਤ। ਇਹ ਦੁਰਲੱਭ ਕਾਇਆ ਹੈ ਜਿਹੜੀ ਮੁੱਲ ਨਾਲ ਨਹੀਂ ਮਿਲਦੀ, ਧਨ ਖਰਚਿਆਂ ਸਰੀਰ ਨਹੀਂ ਮਿਲੇਗਾ। ਬੜੇ ਬੜੇ ਸਿਆਣੇ ਡਾਕਟਰ ਨੇ ਜਿਹੜੇ ਬਨੌਟੀ ਅੱਖਾਂ ਪਾ ਦਿੰਦੇ ਨੇ, ਬਨੌਟੀ ਹੱਥ ਲਾ ਦਿੰਦੇ ਨੇ, ਬਨੌਟੀ ਪੈਰ ਲੱਗੇ ਹੋਏ ਕਈਆਂ ਦੇ, ਨੱਕ ਲੱਗੇ ਹੋਏ, ਪਰ ਅਸਲ ਵਰਗੇ ਨਹੀਂ, ਫਿਰ ਵੀ ਨਕਲ ਦੀ ਨਕਲ ਹੀ ਰਹਿੰਦੀ ਹੈ। ਇਹ ਅਸਲੀ ਸਰੀਰ ਜਿਸ ਪਰਮੇਸ਼ਰ ਨੇ ਦਿੱਤਾ ਹੈ ਇਹ ਦੁਰਲੱਭ ਹੈ, ਮੁੱਲ ਨਾਲ ਨਹੀਂ ਮਿਲੇਗਾ। ਇਹ ਅਮੋਲਕ ਸਰੀਰ ਤਾਂ ਸਫਲਾ ਹੋਵੇਗਾ ਦੁਰਲੱਭ ਦੇ
ਸਾਧ ਸਰਣ ਨਾਨਕ,
ਸਾਧ ਸੰਗਤ ਕਰਨ ਨਾਲ ਤਰੇਗਾ ਦੁਰਲੱਭ ਦੇ ਉਦਰੰਤ। ਕਿਵੇਂ ਤਰੇਗਾ ਜੀਵ? ਸਾਧ ਸੰਗਤ ਕਰਨ ਨਾਲ।
ਹਰ 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 ਹਰੇ ਜਪੰਤ,
ਤਿੰਨ ਵੇਰਾ ਇਹ ਸ਼ਬਦ ਆ ਗਿਆ, ਛੇ ਵੇਰਾ ਹਰ ਹਰ। ਪਹਿਲੇ ਦੋ ਵੇਰਾ ਹਰ ਹਰ ਦਾ ਅਰਥ ਹੈ ਮਨ ਕਰਕੇ, ਦੂਜੇ ਦੋ ਵੇਰਾਂ ਦਾ ਅਰਥ ਹੈ ਬਾਣੀ ਕਰਕੇ, ਸਰੀਰ ਕਰਕੇ। ਮਨ ਬਾਣੀ ਸਰੀਰ ਕਰਕੇ ਹਰੀ ਪਰਮੇਸ਼ਰ ਦਾ ਨਾਮ ਜਪ ਤਾਂ ਤੂੰ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵੇਂਗਾ। ਵੈਸੇ ਹਰ ਹਰ ਸ਼ਬਦ ਦੇ ਕੋਸ਼ ਵਿੱਚ ਅਨੇਕਾਂ ਅਰਥ ਕੀਤੇ ਗਏ ਹਨ। ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਜੇ ਤੁਸੀਂ ਧਿਆਨ ਨਾਲ ਪੜ੍ਹੋ ਤਾਂ ਉਹਦੇ ਵਿੱਚ ਗੁਰਦੇਵ ਨੇ ਇੱਕ ਇੱਕ ਸ਼ਬਦ ਨੂੰ ਅਨੇਕਾਂ ਅਰਥਾਂ ਵਿੱਚ ਵਰਤਿਆ ਹੈ। ਚੰਡੀ ਚਰਿੱਤਰ ਦੇ ਵਿੱਚ ਇਹ ਬਚਨ ਆਉਂਦਾ, ਹਰ ਸੋ ਮੁਖ ਹੈ ਹਰ ਧੀ ਦੁਖ ਹੈ, ਅਲਕੇ ਹਰ ਹਾਰ ਪ੍ਰਭਾ ਹਰ ਨੀ ਹੈ, ਲੋਚਨ ਹੈ ਹਰ ਸੇ ਸਰ ਸੇ ਹਰ ਸੇ ਪਰਟੇ ਹਰ ਸੀ ਬਰਣੀ ਹੈ, ਕੇ ਹਰ ਸੋ ਕਰ ਹਾ ਚਲ ਗੋ ਹਰ ਪੈ ਹਰ ਕੀ ਹਰ ਨੀ ਤਰਨੀ ਹੈ, ਹੈ ਕਰ ਮੈਂ ਹਰ ਪੈ ਹਰ ਸੋ ਹਰ ਰੂਪ ਕੀ ਏ ਹਰ ਕੀ ਧਰਨੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਇੱਥੇ ਕਈ ਰੰਗ ਭਰੇ ਹਨ, ਕਈ ਰਸ ਹਨ, ਨੌ ਪ੍ਰਕਾਰ ਦੇ ਰਸ ਮੰਨੇ ਹਨ, ਰੌਦਰ ਰਸ, ਸ਼ਿੰਗਾਰ ਰਸ, ਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਵਿੱਚ ਸਾਰੇ ਮੌਜੂਦ ਹਨ। ਹਰ ਸੋ ਮੁੱਖ ਹੈ, ਜਿੱਥੇ ਚੰਡੀ ਦੀ ਉਪਮਾ ਆਈ ਉਹਦਾ ਸਰੂਪ ਅਲੰਕਾਰ ਗੁਰਦੇਵ ਨੇ ਕਾਵ ਦੀ ਕਮਾਲ ਕਰਦੇ ਹਨ ਕਿ ਕੈਸਾ ਰੂਪ ਹੈ ਹਰ ਮੈਣੇ ਚੰਦਰਮਾ, ਹਰ ਸੋ ਮੁੱਖ ਹੈ ਮੂੰਹ ਜਿਸ ਦਾ ਚੰਦਰਮਾ ਵਰਗਾ ਹੈ, ਹਰ ਧੀ ਦੁੱਖ ਹੈ, ਹਰ ਧੀ ਹਰ ਦੇ ਨਾਲ ਧੀ ਲੱਗ ਗਿਆ, ਹਰ ਮੈਣੇ ਦੂਰ ਕਰਨਾ, ਦੂਰ ਕਰਦੀ ਹੈ ਦੁੱਖਾਂ ਨੂੰ, ਅਲਕੈ ਹਰ ਹਾਰ, ਅਲਕੇ ਮੈਣੇ ਜੁਲਫਾਂ, ਜਿਹੜੀਆਂ ਚੰਡੀ ਦੀਆਂ ਜੁਲਫਾਂ ਹਨ ਉਹ ਏਦਾਂ ਸੋਹਣੀਆਂ ਹਨ, ਹਰ ਹਾਰ, ਹਰ ਮੈਣੇ ਸ਼ਿਵ, ਸ਼ਿਵਜੀ ਤੇ ਸ਼ਿਵਜੀ ਦੇ ਗਲੇ ਦਾ ਹਾਰ ਹੈ ਸੱਪ, ਸੱਪਾਂ ਦਾ ਹਾਰ ਪਾਉਂਦਾ ਸ਼ਿਵਜੀ, ਅਲਕੇ ਹਰ ਹਾਰ, ਜੁਲਫਾਂ ਜਿਹੜੀਆਂ ਨੇ ਸੱਪ ਦੇ ਬੱਚੇ ਵਰਗੀਆਂ ਹਨ, ਪ੍ਰਭਾ ਹਰਣੀ ਹੈ, ਨਹੀਂ ਨਹੀਂ ਸੱਪ ਦੀਆਂ, ਸੱਪ ਦੀ ਸੋਭਾ ਨੂੰ ਚਰਾਉਣ ਵਾਲੀਆਂ ਹਨ ਉਸ ਦੀਆਂ ਜੁਲਫਾਂ, ਲੋਚਨ ਹੈ ਹਰ ਸੇ ਸਰ ਸੇ ਹਰ ਮੈਣੇ ਅੱਖਾਂ, ਲੋਚਨ ਮੈਣੇ ਨੇਤਰ, ਲੋਚਨ ਹੈ ਹਰ ਸੇ ਹਰ ਮੈਣੇ ਕਵਲ ਦਾ ਫੁੱਲ, ਜਿਹੜੀਆਂ ਅੱਖਾਂ ਹਨ ਉਸ ਦੀਆਂ ਕਵਲ ਫੁੱਲ ਵਾਂਗੂ ਖਿੜੀਆਂ ਹੋਈਆਂ ਹਨ, ਸਰਸੇ ਸਹਿਤ ਰਸ ਦੇ ਖੇੜੇ ਵਿੱਚ ਹਨ, ਮੋਟੀਆਂ ਮੋਟੀਆਂ ਅੱਖਾਂ ਹਨ, ਲੋਚਨ ਹੈ ਹਰ ਸੇ ਸਰ ਸੇ। ਹੁਣ ਹਰ ਦਾ ਤੀਜਾ ਅਰਥ ਆ ਗਿਆ ਕਵਲ ਦਾ ਫੁੱਲ, ਕਵਲ ਦੇ ਫੁੱਲ ਵਾਂਗੂ ਨੇਤਰ ਖਿੜੇ ਹੋਏ ਹਨ, ਹਰ ਸੇ ਭਰਟੇ, ਹਰ ਸੀ ਬਰਣੀ ਹੈ, ਹਰ ਮੈਣੇ ਧਨਸ਼ਵਾਨ, ਜਿਹੜੀ ਮਾਤਾ ਹੈ ਨਾ ਦੇਵੀ ਮਾਤਾ, ਚੰਡੀ ਮਾਤਾ, ਕਈ ਨੇ ਇਹ ਇੱਕ ਨਹੀਂ, ਇਹਨਾਂ ਦਾ ਇੱਕ ਵੱਖਰਾ ਹੀ ਗ੍ਰੰਥ ਹੈ, ਹਜ਼ਾਰਾਂ ਨਾਮ ਉਹਦੇ ਵਿੱਚ ਆਏ ਦੁਰਗਾ ਸਪਤਸਤੀ ਵਿੱਚ। ਜਿਸ ਗ੍ਰੰਥ ਦਾ ਸਤਿਗੁਰੂ ਜੀ ਨੇ ਅਨੁਵਾਦ ਕੀਤਾ ਹੈ, ਜੋ ਉਹਦੇ ਵਿੱਚ ਲਿਖਿਆ ਕਰੀਬਨ ਕਰੀਬਨ ਉਹ ਹੀ ਤਿੰਨ ਚੰਡੀਆਂ ਹਨ, ਤਿੰਨਾਂ ਚੰਡੀਆਂ ਦੇ ਵਿੱਚ ਉਹ ਹੀ ਹਾਲ ਮਿਲਦਾ ਹੈ। ਕਹਿੰਦੇ ਉਸ ਦੇਵੀ ਦੀਆਂ ਅੱਖਾਂ ਬੜੀਆਂ ਸੋਹਣੀਆਂ ਹਨ, ਕੈਸੀਆਂ, ਲੋਚਨ ਹੈ ਹਰ ਸੇ ਸਰ ਸੇ ਹਰ ਸੇ ਭਰਟੇ ਹਰ ਸੀ ਬਰਣੀ ਹੈ, ਨੇਤਰਾਂ ਦੀ ਸੋਭਾ ਜਿਹੜੀ ਹੈ ਭਰਵੱਟਿਆਂ ਕਰਕੇ ਹੈ, ਖਸਮਾਂ ਨੂੰ ਖਾਣਾ ਜਮਾਨਾ ਬਦਲ ਗਿਆ, ਅੱਗੇ ਤੇ ਸਿੰਘਾਂ ਨੂੰ ਕਹੀਦਾ ਸੀ ਨਾ ਮੁੰਡਿਆਂ ਨੂੰ ਤੇ ਤੁਸੀਂ ਕੇਸਾਂ ਦੀ ਬਿਦ ਵੀ ਕਰਦੇ, ਹੁਣ ਮਾਈਆਂ ਭਰਵੱਟੇ ਮੰਨਣ ਲੱਗ ਪਈਆਂ। ਇਹ ਬੱਜਰ ਕੁਰੈਤ ਹੈ, ਬਖਸ਼ਿਆ ਨਹੀਂ ਜਾਵੇਗਾ ਜਿੰਨਾ ਚਿਰ ਤੱਕ ਦੁਬਾਰਾ ਅੰਮ੍ਰਿਤ ਛਕ ਕੇ ਰਹਿਤ ਵਿੱਚ ਤਿਆਰ ਪਰ ਤਿਆਰ ਨਹੀਂ ਹੁੰਦਾ, ਭਾਵੇਂ ਸਿੱਖ ਹੋਵੇ ਭਾਵੇਂ ਸਿੱਖਣੀ, ਭਾਵੇਂ ਬੰਦਾ ਹੋਵੇ ਭਾਵੇਂ ਜਨਾਨੀ, ਭਾਵੇਂ ਬੁੱਢਾ ਹੋਵੇ ਭਾਵੇਂ ਬੱਚਾ, ਰਹਿਤ ਸਾਰਿਆਂ ਵਾਸਤੇ ਇੱਕੋ ਜਿਹੀ ਹੈ, ਲਿਹਾਜ਼ ਕਿਸੇ ਦਾ ਨਹੀਂ ਰੱਖਦੇ ਕਲਗੀਧਰ ਪਾਤਸ਼ਾਹ। ਲੋਚਨ ਹੈ ਹਰ ਸੇ ਹਰ लोचन है हर से सर से हर से परटे हर सी बरनी है। कहिंदे जिहड़े परवटे ने ना उह इदां टेढ़े ने जिवें धनुषबाण हुंदा है, हर सी बरनी है, हर मैने तीर ते जिहड़ी बरनी अखां दीआं पलकां हन, पलकां दे विचों नजर है, उह नजर तीर वांगू तिखी है। जे किसी राक्षस वल नेत्र भर के देवी वेखे ते वेख के ही उहनूं चित कर दिंदी, वेख के मार दिंदी है। केहर सो करहा के हर, हर मैने शेर, केर मैने बबर शेर, बबर शेर ते सवारी करदी है। करहा कर मैने लक, उसदा लक कैसा है, केहर सो करहा, दुर्गा दा लक शेर वांगू पतला है। चल वो हर, हर मैने हाथी, ओदी चाल ऐसी मस्त है हाथी वांगू, धीमी धीमी चाल चलदी है, धरती दा दिल हिलदा है। पैहर की तरण हरणी तरणी है, हर मैने कामदेव, जिहड़ा कामदेव है वह सब तो सुंदर बनिया है, ते कामदेव की जिहड़ी तरणी मैने स्त्री है उहदा नाम है रति। रति सारिया तो सुंदर है, पर कामदेव की स्त्री रति की शोभा नूं वी चुराउण वाली है, वह भी उहदे सामने तुच्छ भसदी है। है कर में हर, हर मैने तलवार खड़ग, जिस माता दे हाथ विच तलवार पकड़ी हुई है। पै हर सो हर मैने शेर, ओदी सवारी शेर दी है। हर रूप की ए हर की धरणी है, हर मैने सूरज, सूरज वांगू उसदा क्रांतिकारी रूप है, हर की धरणी है, ओ ऐसी है। हर मैने शिव, शिव दी अधरंगी है पार्वती, एदा भुलेखा पैंदा पार्वती है, शिवजी दी घर वाली है, ऐसे तेज प्रताप वाली है। कहिंदे नहीं, शिवजी दी, ब्रह्मा दी, विष्णु दी, तिन्हां दीआं पत्नियां दे रूप नूं चुरा लैण वाली ऐसी दुर्गा माई है। ये अलंकार बद्धा है, इहदे तों इह नहीं अर्थ कढ लैणा कि गुरु गोबिंद सिंह जी हुण देवी दे भगत बण गए ने। सतगुरु जी दी काव कला दा इक अंग लिया जांदा, जदों सतगुरु जी किसी वजन विच आउंदे हन ते अलाई रंग विच मस्त हो के फिर ऐसे ऐसे अमृत बचन करदे हन। हर 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 हरे पंथ। एक थां मैं इदां वी महापुरशां तों सुणिया कि हर बोलियो, हर ने सुणियो, हर गयो हर के पास, हर तो हर में मिल गयो, हर उठ चलियो निरास। इहदे विच वी हर शब्द दे वख वख अर्थ कीते ने। महान कोश विच भाई कान सिंह जी नभा ने 45 अर्थ लिखे हन हर शब्द दे। सो हर बोलियो, हर मैने हुंदा डड्डू, कहिंदे इक थां ते डड्डू बोलिया, हर ने सुणियो, हर मैने सप, डड्डू दा बोलना सप ने सुन लिया। हर गयो हर के पास, सप ने छेती कीती भी जाके डड्डू नूं खा लईए। हर तो हर में मिल गए, हर मैने डड्डू, हर मैने पानी, डड्डू ने जो छाल मारी पानी च जा बड़िया। हर तो हर में मिल गए, हर उठ चलियो निराश, हर जिहड़ा सप सी विचारा खाली शिकार हथ ना आया, घर नूं वापस मुड़े आया। होर गुरु रामदास महाराज जी दी बाणी विच ए शब्द होर भी अनेकां अर्थां विच वरतिया। हर दा अर्थ है तंदुआ, हर दा अर्थ है हाथी, मैने जल, हर मैने हरिया, पानी दे विच वे ने हाथी नूं हर लिया, खिच लिया, बड़ा जोर लाया हाथी ने, पर जदों कोई पेश ना गई हार गया। हार के कवल दा फुल तोड़िया, हरी नूं अर्पण कर दिता। उसे वेले हरे मैने विष्णु, विष्णु ने उसे वेले ही हर मैने सुदर्शन चक्कर लै के उसे वेले अपना सेवक जान के उहदियां सारियां तारां नूं कट दिता। इस प्रकार नाल होर भी अगाध बोध अर्थ हन। इत्थे मुख्य अर्थ इह लगदा है कि हर हर हरी दा नाम जो हर एक जीव नूं हरे भरे करन देण वाला है। हरी हरंती पापानी, दुष्ट चिते रब सिमरता, जिहड़े दुष्ट चित नाल भी उहदा नाम जपदे उहनां दा भी उद्धार कर दिंदा। नाम विच ऐसा गुण है, इस वास्ते हर हर हरी परमेश्वर दा नाम हर वेले जप, मन करके जप, बाणी करके जप, शरीर करके जप, जिस मंत्र दे जप द्वारा तेरा पार उतारा हो जाना, तेरी कल्याण हो जानी है। सतगुरु पातशाह रहमत करन, इत्थे 4 श्लोक संपूर्ण हो गए। कल नूं उस तों अगले श्लोकां दी विचार आप सरवण करोगे। विचारां करदिआं होईआं गलतियां दी खिमा बख्शणी सतगुरु सच्चे पातशाह आई संगत दी हाजरी तिलफुल भेटा प्रवान करन। ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ।
ਹਰ ਹਰ ਹਰੀ ਜਪੰਤ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।